And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਦੱਸ ਦਵਾਂ ਵਾਸੂ ਕੁਮਾਰ ਜੀ ਅੱਜ ਛੁੱਟੀ 'ਤੇ ਨੇ, ਕਿਸੇ ਨਿੱਜੀ ਰੁਝੇਵੇਂ ਕਰਕੇ ਸ਼ਾਮ ਵਾਲਾ ਪ੍ਰੋਗਰਾਮ ਉਹ ਕਰਨਗੇ, ਪਰ ਅੱਜ ਇਸ ਮੋਰਨਿੰਗ ਸੈਗਮੈਂਟ ਦੇ ਵਿੱਚ ਸਾਡੇ ਨਾਲ ਸ਼ਾਮਿਲ ਨਹੀਂ ਹੋ ਪਾਉਣਗੇ। ਪਰ ਖਬਰਾਂ ਦਾ ਸਿਲਸਿਲਾ ਆਪਾਂ ਜ਼ਰੂਰ ਤੁਹਾਡੇ ਨਾਲ ਉਸੇ ਤਰ੍ਹਾਂ ਜਾਰੀ ਰੱਖਾਂਗੇ। ਅਤੇ ਤੁਸੀਂ ਵਟਸਐਪ 'ਤੇ ਮੈਸੇਜ ਭੇਜ ਕੇ ਆਪਣਾ ਹੁੰਗਾਰਾ ਜ਼ਰੂਰ ਭਰਦੇ ਰਹਿਣਾ। 6048070915 ਸਾਡਾ ਵਟਸਐਪ ਦਾ ਨੰਬਰ ਹੈ, 6048070915। ਐਬਟਸਫਰਡ ਦੇ ਵਿੱਚ ਪਰਸੋਂ ਰਾਤ ਤਕਰੀਬਨ 11:15 ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਪੁਲਿਸ ਵੱਲੋਂ ਇਸ ਗੱਲ ਦੀ ਕੱਲ੍ਹ ਪੁਸ਼ਟੀ ਕੀਤੀ ਗਈ ਹੈ ਕਿ ਕਿੰਗ ਰੋਡ ਅਤੇ ਟਾਊਨ ਲਾਈਨ ਰੋਡ ਦੀ ਇੰਟਰਸੈਕਸ਼ਨ 'ਤੇ ਸਥਿਤ ਇੱਕ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ। ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਾ ਹੈ ਇਹ। ਐਬਟਸਫਰਡ ਪੁਲਿਸ ਡਿਪਾਰਟਮੈਂਟ ਨੇ ਜਦੋਂ ਉਹਨਾਂ ਨੂੰ ਪਰਸੋਂ ਰਾਤੀਂ ਇਹ ਸੂਚਨਾ ਮਿਲੀ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਇਸ ਘਟਨਾ ਨਾਲ ਸੰਬੰਧਿਤ ਕੁਝ ਕ੍ਰਿਟੀਕਲ ਡੀਟੇਲਸ ਸੀਗੀਆਂ ਉਹ ਬਾਕੀ ਦੀ ਜਿਹੜੇ ਕੁਝ ਟੀਮਸ ਹੈਗੀਆਂ ਨੇ ਪੁਲਿਸ ਦੀਆਂ ਉਹਨਾਂ ਦੇ ਨਾਲ ਸਾਂਝੀ ਕੀਤੀ, ਜਿਹਦੇ ਵਿੱਚ ਕਿ ਸਸਪੈਕਟ ਵਹੀਕਲ ਦੀ ਡਿਸਕ੍ਰਿਪਸ਼ਨ, ਉਹਦਾ ਬਿਓਰਾ, ਇਹ ਐਬਟਸਫਰਡ ਪੁਲਿਸ ਦੇ ਗੈਂਗ ਕ੍ਰਾਈਮ ਯੂਨਿਟ ਨਾਲ ਅਤੇ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਪੁਲਿਸ ਡੋਗ ਸਰਵਿਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ। ਫਿਰ ਪੁਲਿਸ ਡੋਗ ਸਰਵਿਸ ਦੇ ਮੈਂਬਰ ਨੇ ਐਬਟਸਫਰਡ ਪੁਲਿਸ ਦੇ ਗੈਂਗ ਯੂਨਿਟ ਨੂੰ ਨੋਟੀਫਾਈ ਕੀਤਾ ਕਿ ਜਿਹੋ ਜਿਹੀ ਸਸਪੈਕਟ ਵਹੀਕਲ ਦੀ ਡਿਸਕ੍ਰਿਪਸ਼ਨ ਤੁਸੀਂ ਸਾਂਝੀ ਕੀਤੀ ਆ, ਉੱਦਾਂ ਦੀ ਇੱਕ ਗੱਡੀ ਦੇਖੀ ਗਈ ਆ, ਅਤੇ ਉਹ ਗੱਡੀ ਹਾਈਵੇ 1 'ਤੇ ਈਸਟ ਦੀ ਦਿਸ਼ਾ ਦੇ ਵਿੱਚ ਜਾ ਰਹੀ ਸੀ ਅਤੇ ਉਹਨੂੰ ਵਾਟਕੌਮ ਰੋਡ ਦੇ ਨੇੜੇ ਸਪੋਟ ਕੀਤਾ ਗਿਆ। ਜਿਹੜਾ ਵਿਅਕਤੀ ਆ, ਜਿਹੜਾ ਹਮਲਾਵਰ ਸੀ, ਸ਼ੱਕੀ ਸੀ, ਉਹਨੂੰ ਅਰੈਸਟ ਕਰ ਲਿਆ ਗਿਆ ਉੱਥੋਂ, ਅਤੇ ਹਾਲ ਦੀ ਘੜੀ ਉਸਦੀ ਆਈਡੈਂਟੀ ਸਾਂਝੀ ਨਹੀਂ ਕੀਤੀ ਗਈ ਆ, ਕਿਉਂਕਿ ਜਦੋਂ ਤੱਕ ਉਹਦੇ ਚਾਰਜਿਸ ਅਪਰੂਵ ਨਹੀਂ ਹੋ ਜਾਂਦੇ ਉਦੋਂ ਤੱਕ ਉਹਦੀ ਆਈਡੈਂਟੀ ਸਾਂਝੀ ਨਹੀਂ ਕੀਤੀ ਜਾ ਸਕਦੀ। ਪਰ ਇਸ ਵਿਅਕਤੀ ਨੂੰ ਇਮੀਡੀਏਟਲੀ ਥੋੜ੍ਹੇ ਦੇਰ ਦੇ ਅੰਦਰ ਅੰਦਰ ਹੀ ਕਾਬੂ ਜ਼ਰੂਰ ਕਰ ਲਿਆ ਗਿਆ, ਜੋ ਕਿ ਐਟਲੀਸਟ ਇੱਕ ਰਾਹਤ ਵਾਲੀ ਖਬਰ ਆ ਕਿ ਜਿਹੜੀ ਪੁਲਿਸ ਦੀ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਦੀ ਮੁਸਤੈਦੀ ਸੀ, ਜਿਹੜਾ ਕੁਇਕ ਐਕਸ਼ਨ ਸੀ, ਉਹਦੇ ਕਰਕੇ ਬੰਦਾ ਅਰੈਸਟ ਤਾਂ ਹੋ ਗਿਆ। ਬਾਕੀ ਹੁਣ ਉਹਦੇ ਖਿਲਾਫ਼ ਜਿਹੜੇ ਸਬੂਤ ਵਗੈਰਾ ਹੈਗੇ ਨੇ, ਪ੍ਰੋਸੀਕਿਊਸ਼ਨ ਸਰਵਿਸ ਕੀ ਉਹਦੇ ਖਿਲਾਫ਼ ਜਿਹੜੇ ਚਾਰਜਿਸ ਨੇ ਉਹ ਅਪਰੂਵ ਕਰਦੀ ਆ, ਕਦੋਂ ਕਰਦੀ ਆ, ਦੈਟ ਵਿਲ ਹੈਵ ਟੂ ਵੇਟ ਫੋਰ। ਪਰ ਇਹ ਗੱਲ ਹੈਗੀ ਆ ਕਿ ਇਸ ਘਟਨਾ ਨੂੰ ਵੀ ਐਕਸਟੋਰਸ਼ਨ ਦੇ ਮਾਮਲੇ ਨਾਲ ਸੰਬੰਧਿਤ ਹੀ ਦੱਸਿਆ ਜਾ ਰਿਹਾ, ਅਤੇ ਐਕਸਟੋਰਸ਼ਨ ਦੀਆਂ ਘਟਨਾਵਾਂ ਦੇ ਵਿੱਚ ਭਾਵੇਂ ਠੱਲ ਹੁਣ ਪੈਂਦੀ ਨਜ਼ਰ ਆ ਰਹੀ ਆ, ਪਰ ਇਹ ਜਿਹੜੀ ਸਮੱਸਿਆ ਇਹ ਅਜੇ ਉਸੇ ਤਰ੍ਹਾਂ ਬਣੀ ਹੋਈ ਆ। ਠੱਲ ਇਨ ਦਾ ਸੈਂਸ ਇੱਦਾਂ ਹੀ ਆ, ਜਿਵੇਂ ਕੱਲ੍ਹ ਸਰੀ ਪੁਲਿਸ ਸਰਵਿਸ ਦੇ ਚੀਫ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਉਹਨਾਂ ਨੇ ਕਿਹਾ ਕਿ ਨਵੰਬਰ ਦੇ ਵਿੱਚ ਸਿਰਫ ਐਕਸਟੋਰਸ਼ਨ ਰਿਲੇਟਡ 2 ਹੀ ਗੋਲੀਆਂ ਚੱਲਣ ਦੇ, 2 ਸ਼ੂਟਿੰਗਸ ਦੇ ਮਾਮਲੇ ਸਾਹਮਣੇ ਆਏ ਨੇ। ਦਸੰਬਰ 'ਚ ਵੀ ਸਰੀ ਦੇ ਵਿੱਚ 2 ਮਾਮਲੇ ਹੀ ਸਾਹਮਣੇ ਆਏ ਨੇ ਹਲੇ ਤੱਕ। ਜਿਹੜਾ ਇਹ ਕੇਸ ਤੁਹਾਡੇ ਨਾਲ ਇਹ ਇੰਸੀਡੈਂਟ ਸਾਂਝਾ ਕੀਤਾ, ਇਹ ਐਬਟਸਫਰਡ ਦੇ ਨਾਲ ਸੰਬੰਧਿਤ ਗੱਲ ਹੈ, ਪਰ ਕਈਆਂ ਦਾ ਇਹ ਵੀ ਅਜੇ ਜਿਹੜੇ ਕੋਈ ਬਿਜ਼ਨਸ ਓਨਰਸ ਨੇ, ਸਪੈਸ਼ਲੀ ਜਿਨ੍ਹਾਂ ਨੂੰ ਮਲਟੀਪਲ ਟਾਈਮਸ ਮੁੜ ਟਾਰਗੇਟ ਕੀਤਾ ਜਾ ਰਿਹਾ, ਉਹ ਸਮੱਸਿਆ ਨੂੰ ਅਜੇ ਵੀ ਪੂਰੀ ਤਰ੍ਹਾਂ ਠੱਲ ਪਈ ਨਹੀਂ ਆ। ਸੋ ਐਬਟਸਫਰਡ 'ਚ ਇਹ ਘਟਨਾ ਪਰਸੋਂ ਰਾਤੀ ਵਾਪਰੀ ਆ। ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਵਿਜੇ ਜੀ ਤੁਸੀਂ ਅਕਸਰ ਕਹਿ ਦਿੰਦੇ ਕਿ ਵਾਸੂ ਜੀ ਅੱਜ, ਵਾਸੂ ਜੀ ਆਉਂਦੇ ਪਏ ਨੇ, ਕਹਿੰਦੇ ਐਕਚੁਲੀ ਵਾਸੂ ਜੀ ਅੱਜ ਆ ਨਹੀਂ ਰਹੇ, ਵਾਸੂ ਜੀ ਅੱਜ ਪਏ ਨੇ, ਅੱਜ ਆਰਾਮ ਕਰ ਰਹੇ ਨੇ। ਠੀਕ ਆ ਤਲਵਿੰਦਰ ਜੀ, ਇਹ ਤੁਸੀਂ ਵਧੀਆ ਗੱਲ ਪੜ੍ਹੀ ਹੈ, ਠੀਕ ਆ। ਇਹ ਐਕਚੁਲੀ ਨਵਤੇਜ ਸਿੱਧੂ ਜੀ ਨੇ ਪਿਛਲੇ ਦਿਨ ਹੀ ਇਹ ਗੱਲ ਹਾਈਲਾਈਟ ਕੀਤੀ ਸੀ, ਕਹਿੰਦੇ ਤੁਸੀਂ ਇਹ ਅਕਸਰ ਕਹਿ ਦਿੰਦੇ ਵੀ ਵਾਸੂ ਜੀ ਆਉਂਦੇ ਪਏ ਨੇ, ਵੀ ਜਾਂ ਤਾਂ ਆਉਂਦੇ ਨੇ ਜਾਂ ਪਏ ਨੇ, ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਆਪਾਂ ਅਕਸਰ ਕਹਿ ਦੇਈਦਾ ਨਾ ਉਸ ਲੈਂਗ 'ਚ, ਵੈਸੇ ਕਰੈਕਟ ਸੈਂਟੈਂਸ 'ਤੇ ਹੋਏਗਾ ਵਾਸੂ ਜੀ ਆ ਰਹੇ ਨੇ, ਅਤੇ ਮੈਂ ਕਹਿੰਦਾ ਸੀ ਵਾਸੂ ਜੀ ਆਉਂਦੇ ਪਏ ਨੇ, ਉਸੇ ਕੋਂਟੈਕਸਟ ਤਲਵਿੰਦਰ ਜੀ ਕਹਿ ਰਹੇ ਨੇ ਵੀ ਅੱਜ ਵਾਸੂ ਜੀ ਆਉਂਦੇ ਨਹੀਂ, ਅੱਜ ਪਏ ਨੇ, ਤਾਂ ਹੀ ਉਹ ਅੱਜ ਪ੍ਰੋਗਰਾਮ 'ਚ ਨਹੀਂ ਹੈਗੇ, ਅੱਜ ਮੋਰਨਿੰਗ ਉਹਨਾਂ ਨੇ ਛੁੱਟੀ ਕੀਤੀ ਆ। ਬਹੁਤ ਧੰਨਵਾਦ, ਥੈਂਕ ਯੂ ਇੰਨੇ ਧਿਆਨ ਨਾਲ ਪ੍ਰੋਗਰਾਮ ਨੂੰ ਸੁਣਨ ਲਈ, ਰੀਅਲੀ ਤਾਂ ਹੀ ਉਹ ਫਰੈਂਡ ਸਰਕਲ ਹਾਂ ਜੀ ਆਪਾਂ, ਕਿਉਂਕਿ ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਦੀ ਮਾੜੇ ਮੋਟੇ ਮਜ਼ਾਕ ਦੀ ਗੁੰਜਾਇਸ਼ ਆ, ਉਹੀ ਤਾਂ ਉਹ ਵੀ ਜ਼ਰੂਰੀ ਹੈ ਨਾ। ਹਰ ਵੇਲੇ ਆਪਾਂ ਸੀਰੀਅਸ ਰੌਣ ਦੇ ਵਿੱਚ ਵੀ ਗੱਲ ਨਹੀਂ ਕਰ ਸਕਦੇ, ਹਰ ਵੇਲੇ ਬੰਦਾ ਸੀਰੀਅਸ ਨਹੀਂ ਰਹਿ ਸਕਦਾ। ਅੱਛਾ, ਇਹ ਜਿਹੜੀਆਂ, ਮੈਂ ਇੱਕ ਸਪੋਂਸਰ ਦਾ ਹੋਰ ਜ਼ਿਕਰ ਕਰ ਲਵਾਂ, ਫਿਰ ਐਕਸਟੋਰਸ਼ਨ ਵਾਲੀ ਘਟਨਾ ਨਾਲ ਰਿਲੇਟਡ ਇੱਕ ਜਿਹੜੀ ਹੋਰ ਖਬਰ, ਉਹਦੇ ਕੁਝ ਵੇਰਵੇ ਤੁਹਾਡੇ ਨਾਲ ਸਾਂਝੇ ਕਰਨੇ ਆ। ਪਿਛਲੇ ਦਿਨਾਂ ਤੋਂ ਨਾ ਇੱਕ ਖਬਰ ਚਰਚਾ ਦੇ ਵਿੱਚ ਰਹੀ, ਐਕਚੁਲੀ CBC ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਸੀ ਸਾਡੇ ਨੈਸ਼ਨਲ ਬ੍ਰੌਡਕਾਸਟਰ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ, 30 ਸਾਲਾਂ ਦਾ ਜਸਮੀਤ ਸਿੰਘ, ਜਿਹਦੇ ਉੱਪਰ ਦੋਸ਼ ਇਹ ਲੱਗੇ ਸੀ ਕਿ ਇਸ ਵਿਅਕਤੀ ਨੇ ਕੈਨੇਡਾ ਦੇ ਵਿੱਚ ਰਹਿੰਦੇ ਇੱਕ ਆਦਮੀ ਨੂੰ ਧਮਕੀਆਂ ਦਿੱਤੀਆਂ ਸੀ, ਇੱਕ ਵਿਕਟਿਮ ਨੂੰ, ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਹ ਗੱਲ ਇੱਥੇ ਐਸਟੈਬਲਿਸ਼ ਕਰ ਲਈਏ ਕਿ ਇਹ ਜਿਹੜੇ ਮਾਮਲੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਹੁਣ, ਇਹਦੇ ਵਿੱਚ ਕੋਈ ਪੈਸੇ ਦੀ ਮੰਗ ਨਹੀਂ ਸੀ ਕੀਤੀ ਗਈ, ਸਗੋਂ ਜਿਹੜਾ ਵਿਕਟਿਮ ਇੱਥੇ ਕੈਨੇਡਾ ਦੇ ਵਿੱਚ ਆ ਚੁੱਕਿਆ ਸੀ ਉਸਨੂੰ ਧਮਕੀ ਇਸ ਲਈ ਦਿੱਤੀ ਜਾ ਰਹੀ ਸੀ ਕਿਉਂਕਿ ਉਸ ਵਿਅਕਤੀ ਨੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਪੁਲਿਸ ਨਾਲ ਕੋਆਪਰੇਟ ਕਰਕੇ ਕੁਝ ਬੰਦੇ ਫੜਵਾ ਦਿੱਤੇ ਸੀ ਅਤੇ ਫਿਰ ਉਹ ਕੈਨੇਡਾ ਆ ਗਿਆ ਸੀ। ਅਤੇ ਕੈਲੀਫੋਰਨੀਆ ਬੈਠਾ ਬੰਦਾ ਲਾਰੈਂਸ ਬਿਸ਼ਨੋਈ ਗਰੁੱਪ ਦਾ ਹਵਾਲਾ ਦੇ ਕੇ ਇਸ ਵਿਅਕਤੀ ਨੂੰ ਧਮਕੀ ਇਹ ਦਿੰਦਾ ਰਿਹਾ ਕਿ ਤੈਨੂੰ ਅਸੀਂ ਜਾਨੋਂ ਮਾਰ ਦਿਆਂਗੇ, ਤੂੰ ਸਾਡੇ ਤੋਂ ਬਚ ਨਹੀਂ ਸਕਦਾ। ਇਸ ਵਿਅਕਤੀ ਨੂੰ, ਇੱਥੇ ਰਹਿੰਦੇ ਵਿਅਕਤੀ ਨੂੰ, ਉਹਦੀ ਗੱਡੀ ਦੀ ਫੋਟੋ ਭੇਜੀ ਗਈ ਕੈਲੀਫੋਰਨੀਆ ਰਹਿੰਦੇ ਬੰਦੇ ਵੱਲੋਂ, ਉਹਨੂੰ ਇਹ ਦੱਸਣ ਲਈ, ਇਹ ਜਿਤਾਉਣ ਲਈ ਕਿ ਸਾਨੂੰ ਐਗਜੈਕਟਲੀ ਪਤਾ ਤੂੰ ਕਿੱਥੇ ਆ, ਤੇਰੀਆਂ ਮੂਵਮੈਂਟਸ ਕੀ ਹੈਗੀਆਂ ਨੇ। ਇਹ ਜਿਹੜਾ ਮਾਮਲਾ ਸੀ, ਮੈਂ ਪਰਸੋਂ ਵੀ ਤੁਹਾਡੇ ਨਾਲ ਇਹ ਬਰੀਫਲੀ ਗੱਲ ਸ਼ੇਅਰ ਕੀਤੀ ਸੀ। ਜੁਲਾਈ 2022 ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਇਹ ਵਿਕਟਮ ਆ, ਇਹਨੂੰ ਇੰਡੀਆ ਦੇ ਵਿੱਚ ਬਲੈਕਮੇਲ ਕੀਤਾ ਜਾਂਦਾ, ਉਦੋਂ ਇੰਡੀਆ ਸੀ ਇਹ। ਇਹ ਕਿਸੇ ਇੱਕ ਲੜਕੀ ਨਾਲ ਇਹਦੀ ਜਾਣ ਪਛਾਣ ਸੀ ਅਤੇ ਉਹਦਾ ਕੋਈ ਹੋਰ ਐਸੋਸੀਏਟ ਸੀ, ਉਹਨਾਂ ਦੋਹਾਂ ਵੱਲੋਂ ਇਸ ਵਿਅਕਤੀ ਨੂੰ ਇੰਡੀਆ ਦੇ ਵਿੱਚ ਬਲੈਕਮੇਲ ਕੀਤਾ ਜਾਂਦਾ ਵੀ 2 ਕਰੋੜ ਰੁਪਈਆ ਦੇ, ਨਹੀਂ ਤਾਂ ਅਸੀਂ ਤੇਰੇ ਸਿਰ 'ਤੇ ਬਲਾਤਕਾਰ ਦਾ ਕੇਸ ਪਾ ਦਿਆਂਗੇ। ਅਤੇ ਇਸ ਵਿਅਕਤੀ ਦੇ ਉੱਪਰ ਬਲਾਤਕਾਰ ਦਾ ਕੇਸ ਪਾ ਵੀ ਦਿੱਤਾ ਗਿਆ ਇੰਡੀਆ ਦੇ ਵਿੱਚ, ਜਦੋਂ ਉਸਨੇ ਪੁਲਿਸ ਨੂੰ ਆਪਣੇ ਕੇਸ ਨਹੀਂ ਪਾਇਆ ਗਿਆ, ਕੰਪਲੇਂਟ ਕਰ ਦਿੱਤੀ ਗਈ। ਜਦੋਂ ਇਸ ਵਿਅਕਤੀ ਨੇ ਪੁਲਿਸ ਨੂੰ ਪਰੂਫ ਦਿੱਤੇ, ਇਹਦੇ ਕੋਲ ਟੈਕਸਟ ਮੈਸੇਜ ਵਗੈਰਾ ਸੀਗੇ, ਉਹਦੇ ਆਧਾਰ 'ਤੇ ਇਹਦੇ ਉੱਪਰ ਕੇਸ ਪਿਆ ਨਹੀਂ, ਪਰ ਪੁਲਿਸ ਨੇ ਇੰਡੀਆ ਦੇ ਵਿੱਚ ਇਹਨੂੰ ਇਹ ਕਿਹਾ ਕਿ ਜਿਹੜੇ 2 ਬੰਦੇ ਤੈਨੂੰ ਬਲੈਕਮੇਲ ਕਰਦੇ ਆ ਉਹਨੂੰ ਸੱਦ ਲਾ, ਇਹ ਕਹਿ ਕੇ ਵੀ ਤੁਹਾਨੂੰ ਪੈਸੇ ਦਿੰਦਾ। ਬੇਸਿਕਲੀ ਪੁਲਿਸ ਨੇ ਟਰੈਪ ਲਾਇਆ ਅਤੇ ਉਹ ਬੰਦੇ ਅਰੈਸਟ ਕਰ ਲਏ ਗਏ। ਉਹਨਾਂ ਦੋਹਾਂ ਦੇ ਅਰੈਸਟ ਤੋਂ ਬਾਅਦ ਇਹ ਜਿਹੜੀ ਇਹ ਅਰੈਸਟ ਹੁੰਦਾ ਮਿਡਲ ਆਫ 2022 ਦੇ ਵਿੱਚ ਹੁੰਦਾ, ਸੋ ਮਿਡ 2022 ਦੇ ਵਿੱਚ ਅਰੈਸਟ ਹੁੰਦਾ। ਉਸ ਤੋਂ ਬਾਅਦ ਫਿਰ ਅਰੈਸਟ ਤੋਂ ਬਾਅਦ ਜਿਹੜਾ ਵਿਕਟਮ 1 ਹੈ, ਜਿਹਨੂੰ ਵਿਕਟਮ 1 ਹੀ ਕਿਹਾ ਜਾ ਰਿਹਾ, ਉਹਦਾ ਨਾਮ ਨਹੀਂ ਦੱਸਿਆ ਗਿਆ ਕਿਉਂਕਿ ਚੰਗੀ ਗੱਲ ਹੈ ਵਿਕਟਮਸ ਦੀ ਆਈਡੈਂਟੀ ਪ੍ਰੋਟੈਕਟਿਡ ਹੀ ਰਹੇ। ਵਿਕਟਮ 1 ਨੂੰ ਇਹ ਧਮਕੀਆਂ ਆਉਣ ਲੱਗ ਪਈਆਂ ਕਿ ਵੀ ਤੈਨੂੰ ਅਸੀਂ ਹੁਣ ਐਲੀਮੀਨੇਟ ਕਰਾਂਗੇ, ਅਤੇ ਇਹ ਇੰਡੀਆ ਦੇ ਵਿੱਚ ਹੀ ਧਮਕੀਆਂ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਧਮਕੀਆਂ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗ ਮੈਂਬਰ ਵਜੋਂ ਆਈਡੈਂਟੀਫਾਈ ਕੀਤਾ। ਜਨਵਰੀ 2024 ਦੇ ਵਿੱਚ, ਉਦੋਂ ਤੱਕ ਇਹ ਜਿਹੜਾ ਵਿਕਟਮ ਸੀ ਇਹ ਕੈਨੇਡਾ ਮੂਵ ਹੋ ਚੁੱਕਾ ਸੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੈਟਲ ਹੋ ਚੁੱਕਾ ਸੀ, ਅਤੇ ਉਦੋਂ ਇਸ ਵਿਅਕਤੀ ਨੂੰ ਇੱਥੇ ਆ ਕੇ ਵੀ 2024 ਦੇ ਵਿੱਚ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਮਈ 2024 ਦੇ ਵਿੱਚ ਜਿਹੜੀਆਂ ਥਰੈਟ ਸੀਗੀਆਂ ਇਹ ਕਾਫੀ ਜ਼ਿਆਦਾ ਐਸਕਲੇਟ ਹੋ ਗਈਆਂ, ਅਤੇ ਕਿਉਂਕਿ ਮਈ ਦੇ ਵਿੱਚ ਹੋਇਆ ਕਿ ਜਿਹੜੇ ਉਹ 2 ਬਲੈਕਮੇਲਰ ਸੀਗੇ ਇੰਡੀਆ ਵਾਲੇ, ਉਹਨਾਂ ਨੂੰ ਅਫੀਸ਼ਲੀ ਚਾਰਜ ਕਰ ਦਿੱਤਾ ਗਿਆ, ਅਤੇ ਫਿਰ ਜਿਹੜਾ ਵਿਕਟਮ ਉਦੋਂ ਕੈਨੇਡਾ ਆ ਚੁੱਕਾ ਸੀ, ਇਹਨੂੰ ਲੱਕੀ ਹੁਸ਼ਿਆਰਪੁਰ ਨਾਮ ਦੇ ਬੰਦੇ ਤੋਂ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ, ਜੋ ਕਿ ਦੋਸ਼ ਲਗਾਏ ਜਾ ਰਹੇ ਨੇ ਕਿ ਲੱਕੀ ਹੁਸ਼ਿਆਰਪੁਰ ਜਸਮੀਤ ਸਿੰਘ ਹੀ ਹੈ, ਜਿਹਨੂੰ RCMP ਨੇ FBI ਦੀ ਮਦਦ ਨਾਲ ਅਮਰੀਕਾ ਦੇ ਵਿੱਚ ਆਈਡੈਂਟੀਫਾਈ ਕੀਤਾ। ਇਸ ਵਿਅਕਤੀ ਨੂੰ ਆਈਡੈਂਟੀਫਾਈ ਵੀ ਕਿਉਂ ਕੀਤਾ ਜਾ ਸਕਿਆ, ਕਿਉਂਕਿ ਇਹਨੇ ਵਿਕਟਿਮ ਨੂੰ ਇੱਕ ਦਿਨ ਵੀਡੀਓ ਕਾਲ ਕੀਤੀ। ਵੀਡੀਓ ਕਾਲ 'ਤੇ ਇਹਨੇ, ਕਿਉਂਕਿ ਧਮਕੀਆਂ ਦੇਣ ਦਾ ਸਿਲਸਿਲਾ ਉਹਦਾ ਚੱਲਦਾ ਸੀ, ਉਹਨੇ ਕਿਹਾ ਵੀ ਪੁਲਿਸ ਵੀ ਤੇਰਾ ਕੁਛ ਨਹੀਂ ਬਚਾਅ ਕਰ ਸਕਦੀ, ਅਤੇ ਵੀਡੀਓ ਕਾਲ ਵੇਲੇ ਵਿਕਟਿਮ ਨੇ ਸਿਆਣਪ ਕੀ ਵਰਤੀ, ਉਹਨੇ ਸਕਰੀਨਸ਼ਾਟ ਲੈ ਲਿਆ, ਅਤੇ ਉਸ ਸਕਰੀਨਸ਼ਾਟ ਦੇ ਆਧਾਰ 'ਤੇ ਇੱਥੇ ਪੁਲਿਸ ਵੱਲੋਂ ਇਹ ਆਈਡੈਂਟੀਫਾਈ ਕੀਤਾ ਗਿਆ। ਉਸ ਪਿਕਚਰ ਨੂੰ ਫੇਸਬੁੱਕ 'ਤੇ ਪੋਸਟ ਹੋਈ ਇੱਕ ਫੋਟੋ ਦੇ ਨਾਲ ਮੈਚ ਕੀਤਾ ਗਿਆ, ਜਿਹਦੇ ਨਾਲ ਕਿ ਇਸ ਵਿਅਕਤੀ ਦੀ ਆਈਡੈਂਟੀ 'ਤੇ ਇਹਨੂੰ ਟਰੇਸ ਕੀਤਾ ਗਿਆ ਵੀ ਇਹ ਕੈਲੀਫੋਰਨੀਆ ਬੈਠਾ। ਫਿਰ ਉੱਥੇ FBI ਦੀ ਮਦਦ ਲਈ ਗਈ, ਅਤੇ FBI ਵੱਲੋਂ ਫਿਰ ਇਸ ਵਿਅਕਤੀ ਨੂੰ ਅਗਸਤ 2024 ਦੇ ਵਿੱਚ ਆਈਡੈਂਟੀਫਾਈ ਕੀਤਾ ਗਿਆ, ਅਤੇ ਲੇਟ ਨਵੰਬਰ 2024 ਦੇ ਵਿੱਚ ਇਹਦੇ ਉੱਪਰ ਚਾਰਜਿਸ ਲਗਾ ਦਿੱਤੇ ਗਏ। ਜਸਮੀਤ ਸਿੰਘ ਨਾਮ ਦਾ ਬੰਦਾ ਇਹ, 30 ਸਾਲਾ ਵਿਅਕਤੀ ਆ, ਅਤੇ ਇਹਦੇ ਉੱਪਰ US ਡਿਸਟ੍ਰਿਕਟ ਕੋਰਟ ਦੇ ਵਿੱਚ ਇੰਟਰਸਟੇਟ ਕਮਿਊਨੀਕੇਸ਼ਨ ਆਫ ਥਰੈਟਸ ਆਫ ਵਾਇਲੈਂਸ ਦੇ ਚਾਰਜਿਸ ਲੱਗੇ। ਜਿਹੜੀ ਇਹ ਹੁਣ ਤੱਕ ਦੀ ਆ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ, ਇਹ CBC ਵੱਲੋਂ ਕੀਤੀ ਗਈ ਇਨਵੈਸਟੀਗੇਟਿਵ ਰਿਪੋਰਟ ਦੇ ਆਧਾਰ 'ਤੇ ਗੱਲ ਸਾਹਮਣੇ ਆਈ ਸੀ, ਕਿਉਂਕਿ ਜਿਹੜੀ ਅਮਰੀਕਾ ਦੀ ਅਦਾਲਤ ਦੇ ਵਿੱਚ ਇੰਡਾਈਟਮੈਂਟ ਜਸਮੀਤ ਸਿੰਘ ਦੇ ਖਿਲਾਫ ਫਾਈਲ ਕੀਤੀ ਗਈ, ਉਹਦੇ ਵਿੱਚੋਂ ਇਹ ਜਿਹੜੇ ਕੁਝ ਵੇਰਵੇ ਸੀ, ਕੁਝ ਜਿਹੜੇ ਇਹ ਪਹਿਲੂ ਸੀ ਜਾਣਕਾਰੀ ਦੇ, ਉਹ ਸਾਹਮਣੇ ਆਏ। ਅਮਰੀਕਾ ਦੇ ਵਿੱਚ FBI ਵੱਲੋਂ ਜਿਹੜੀ ਜਾਣਕਾਰੀ ਜਾਂ ਜਿਹੜੀ CBC ਦੀ ਰਿਪੋਰਟ ਦੇ ਵਿੱਚੋਂ ਜਾਣਕਾਰੀ ਆਈ ਸੀ, ਉਹਦੇ ਵਿੱਚ ਸਿਰਫ ਅਤੇ ਸਿਰਫ ਇੰਨਾ ਦੱਸਿਆ ਗਿਆ ਸੀ ਕਿ ਜਿਹੜਾ ਇਹ ਵਿਅਕਤੀ ਹੈ ਇਹ ਕੈਨੇਡਾ ਦੇ ਵਿੱਚ ਪੈਸੀਫਿਕ ਟਾਈਮ ਜ਼ੋਨ ਦੇ ਵਿੱਚ ਰਹਿੰਦਾ, ਕਿਹੜੇ ਸ਼ਹਿਰ ਦੇ ਵਿੱਚ ਹੈ, ਐਗਜੈਕਟਲੀ ਕਿੱਥੇ ਆ, ਇਹ ਜਾਣਕਾਰੀ ਨਹੀਂ ਸੀ ਦਿੱਤੀ ਗਈ। ਇਸ ਗੱਲ ਦੀ ਹੁਣ ਪੁਸ਼ਟੀ ਲੈਂਗਲੀ ਆਰ ਸੀ ਐਮ ਪੀ ਵੱਲੋਂ ਕਰ ਦਿੱਤੀ ਗਈ ਆ ਕਿ ਲੈਂਗਲੀ ਆਰ ਸੀ ਐਮ ਪੀ ਦੇ ਕੋਲ ਇਹ ਜਿਹੜਾ ਕੇਸ ਸੀਗਾ ਇਹ ਆਇਆ ਸੀ ਅਤੇ ਉਹਨਾਂ ਨੇ ਫਿਰ ਐਫ ਬੀ ਆਈ ਦੀ ਮਦਦ ਦੇ ਨਾਲ ਇਸ ਵਿਅਕਤੀ ਨੂੰ ਜਸਮੀਤ ਸਿੰਘ ਨੂੰ ਅੱਗੇ ਟਰੈਕ ਡਾਊਨ ਕਰਕੇ ਉੱਥੇ ਫਿਰ ਇਹਨੂੰ ਅਰੈਸਟ ਕੀਤਾ ਗਿਆ ਅਤੇ ਇਹਦੇ ਵਿੱਚ ਅਮਰੀਕਾ ਦੇ ਵਿੱਚ ਚਾਰਜਿਸ ਲੱਗੇ ਨੇ। ਅਮਰੀਕਾ ਦੇ ਵਿੱਚ ਯੂ ਐਸ ਅਥੋਰਿਟੀਜ਼ ਦਾ ਕਹਿਣਾ ਕਿ ਜੇ ਜਸਮੀਤ ਸਿੰਘ ਕਨਵਿਕਟ ਹੋ ਜਾਂਦਾ ਜਿਹਨੂੰ ਸਜ਼ਾ ਹੋ ਜਾਂਦੀ ਆ ਤਾਂ ਵੱਧ ਤੋਂ ਵੱਧ 5 ਸਾਲਾਂ ਦਾ ਪ੍ਰਿਜ਼ਨ ਸੈਂਟੈਂਸ ਅਤੇ 2.5 ਲੱਖ ਯੂ ਐਸ ਡਾਲਰ ਜੁਰਮਾਨਾ। ਇਹ ਫਾਈਵ ਈਅਰ ਸੈਂਟੈਂਸ ਔਰ ਫਾਈਨ ਨਹੀਂ ਆ, ਇਹ ਐਂਡ ਆ, ਮਤਲਬ ਕਿ ਜੇਲ੍ਹ ਵੀ ਹੋ ਸਕਦੀ ਆ ਅਤੇ ਜੇਲ੍ਹ ਹੋਣ ਦੇ ਨਾਲ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਅਤੇ ਜੁਰਮਾਨਾ ਵੀ 2.5 ਲੱਖ ਯੂ ਐਸ ਡਾਲਰ ਤੱਕ ਦਾ ਹੋ ਸਕਦਾ ਹੈ। ਇਹ ਹੁਣ ਮੁਕੱਦਮਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਇਹ ਤੁਸੀਂ ਦੇਖ ਲਓ ਹੁਣ ਇਹ ਮਿਸਾਲ ਆ ਕਿ ਕਿਵੇਂ ਲੋਕਲ ਕ੍ਰਾਈਮ ਗਲੋਬਲ ਹੋ ਚੱਲਿਆ ਕਿ ਅਮਰੀਕਾ 'ਚ ਬੈਠਾ ਬੰਦਾ ਇੰਡੀਆ ਵਿੱਚ ਹੋਈ ਘਟਨਾ ਦੇ ਆਧਾਰ 'ਤੇ ਕੈਨੇਡਾ ਦੇ ਵਿੱਚ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੈਠੇ ਬੰਦੇ ਨੂੰ ਧਮਕਾਉਂਦਾ ਅਤੇ ਨਾਲ ਉਹਨੂੰ ਫੋਟੋ ਭੇਜਦਾ ਕੈਲੀਫੋਰਨੀਆ ਤੋਂ ਬੈਠਾ ਕਿ ਆਹ ਲਾ ਤੇਰੀ ਗੱਡੀ ਇਹੀ ਆ ਨਾ, ਜਿਹਦਾ ਮਤਲਬ ਕਲੀਅਰਲੀ ਇਹੀ ਆ ਕਿ ਭਾਵੇਂ ਉਹ ਆਪ ਕੈਲੀਫੋਰਨੀਆ ਬੈਠਾ ਪਰ ਉਸਦੇ ਕੁਝ ਓਪਰੇਟਿਵਸ ਇੱਥੇ ਕੈਨੇਡਾ ਦੇ ਵਿੱਚ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਮੌਜੂਦ ਨੇ। ਸੋ ਦਿਸ ਇਜ਼ ਕਲੀਅਰਲੀ ਜਿਹੜੀ ਉਹ ਗੱਲ ਹੈ ਨਾ ਕਿ ਲੋਕਲ ਕ੍ਰਾਈਮ ਪਰ ਉਹਦੀਆਂ ਜਿਹੜੀਆਂ ਤਾਰਾਂ ਨੇ ਉਹ ਗਲੋਬਲ ਅਨਸਰਾਂ ਦੇ ਨਾਲ ਜੁੜਦੀਆਂ ਨੇ। ਪਹਿਲਾਂ ਤੋਂ ਪਤਾ ਵੀ ਹੈ ਇਹ, ਪਰ ਇਹ ਉਹਦੀ ਇੱਕ ਪੁਖਤਾ ਮਿਸਾਲ ਆ ਅਤੇ ਕਿਵੇਂ ਕੈਨੇਡੀਅਨ ਅਥਾਰਟੀਜ਼ ਦੇ ਪ੍ਰੋਂਪਟ ਕਰਨ 'ਤੇ ਅਮਰੀਕਾ ਵੱਲੋਂ ਇਹਦੇ ਉੱਪਰ ਐਕਸ਼ਨ ਲਿਆ ਗਿਆ, ਇਹ ਉਹ ਵੀ ਇੱਕ ਚੰਗੀ ਗੱਲ ਆ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਕਿਸੇ ਮੂਵੀ ਦੀ ਸਟੋਰੀ ਲੱਗਦੀ ਆ, ਅਨਫੋਰਚੁਨੇਟਲੀ ਇਹ ਰੀਅਲ ਲਾਈਫ ਦੀ ਸਟੋਰੀ ਆ ਜੀ ਜੋ ਕੁਝ ਆ ਬਣਦਾ ਪਿਆ ਇਸ ਕੇਸ ਦੇ ਵਿੱਚੋਂ। ਹੋਪਫੁਲੀ ਅਜੇ ਕੁਝ ਹੋਰ ਵੀ ਜਿਹੜੇ ਵੇਰਵੇ ਨੇ ਜਿਉਂ ਜਿਉਂ ਸਾਹਮਣੇ ਆਉਣਗੇ ਜਨਤਕ ਹੋਣਗੇ ਤੁਹਾਡੇ ਨਾਲ ਗੱਲ ਅਸੀਂ ਸਾਂਝੀ ਕਰਦੇ ਰਹਾਂਗੇ। ਪਰ ਇੱਥੇ ਇਹ ਗੱਲ ਚੇਤੇ ਰੱਖੀਏ ਅਜੇ ਤੱਕ ਇਹ ਜਿਹੜਾ ਮਾਮਲਾ ਸਾਰਾ ਅਮਰੀਕਾ ਦੀ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਆ। ਇਹ 30 ਸਾਲਾ ਜਸਮੀਤ ਸਿੰਘ ਦੇ ਖਿਲਾਫ ਹਾਲ ਦੀ ਘੜੀ ਐਜ਼ ਆਫ ਨਾਓ ਕੋਈ ਚਾਰਜਿਸ ਪ੍ਰੂਵ ਨਹੀਂ ਹੋਏ ਅਤੇ ਇਹ ਜਿਹੜੇ ਮਾਮਲੇ ਦੇ ਵਿੱਚ ਕਿਸੇ ਪੈਸੇ ਦੀ ਜਾਂ ਕੋਈ ਫਰੌਤੀ ਮੰਗਣ ਦਾ ਇਹਦੇ ਵਿੱਚ ਮਾਮਲਾ ਨਹੀਂ ਸੀ, ਪਰ ਇਹ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸੀ ਜਿਹਦੇ ਵਿੱਚ ਕਿ ਇਹ ਕਾਰਵਾਈ ਵਿੱਢੀ ਗਈ ਅਤੇ ਕਾਰਵਾਈ ਪਾਈ ਗਈ ਹੈ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ, ਇੱਕ ਮੈਸੇਜ ਆਇਆ ਆਪਣਾ ਨਾਮ ਗੁਪਤ ਰੱਖਣ ਦੇ ਆਧਾਰ 'ਤੇ ਇਹਨਾਂ ਨੇ ਇਹ ਗੱਲ ਸਾਂਝੀ ਕੀਤੀ ਆ। ਇਹ ਦੱਸ ਰਹੇ ਨੇ ਕਿ ਇਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਕੋਵਰਕਰ ਨੇ ਕਿਹਾ ਕਿ ਉਹਨਾਂ ਨੂੰ ਐਕਸਟੋਰਸ਼ਨ ਸੰਬੰਧੀ ਫੋਨ ਆਇਆ ਹੈ ਅਤੇ ਉਹ ਬਹੁਤ ਡਰੇ ਹੋਏ ਸੀ ਅਤੇ ਜਿਹੜੀ ਇਹ ਜਿਹੜੀ ਘਟਨਾ ਵਾਪਰੀ ਹੈ ਕਹਿੰਦੇ ਕੱਲ੍ਹ ਵਾਪਰੀ ਆ। ਸੋ ਇਹੀ ਆ ਕਿ ਅਜੇ ਵੀ ਇਹ ਜਿਹੜੀ ਇਸ ਤਰ੍ਹਾਂ ਦੀਆਂ ਕਾਲਜ਼ ਨੇ ਉਹ ਕਾਲਜ਼ ਦਾ ਸਿਲਸਿਲਾ ਖਤਮ ਹੋਇਆ ਨਹੀਂ ਆ। ਹੋਪਫੁਲੀ ਜਿਹੜੀ ਇਹ ਸਾਰੀ ਗੱਲ ਹੈ ਜੀ ਇਹਨੂੰ ਇਹਨੂੰ ਛੇਤੀ ਠੱਲ ਪਏ, ਇਹਨੂੰ ਸਾਡਾ ਜਿਹੜਾ ਸਿਸਟਮ ਆ ਭਾਵੇਂ ਅਮਰੀਕਾ ਦੀ ਕੋਆਰਡੀਨੇਸ਼ਨ ਦੇ ਨਾਲ ਬਾਕੀ ਹੋਰਨਾਂ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਉਹਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਇਹ ਜਿੰਨਾ ਛੇਤੀ ਇਹਨੂੰ ਟੈਕਲ ਕਰ ਲਿਆ ਜਾਂਦਾ ਉਨਾ ਬਿਹਤਰ ਹੋਏਗਾ। ਅਤੇ ਮੈਨੂੰ ਤਾਂ ਕਈ ਵਾਰੀ ਇਹੀ ਲੱਗਦਾ, ਮੈਂ ਕਿੰਨੀ ਵਾਰ ਇਹ ਕੁਝ ਮੈਂ ਐਮ ਪੀਜ਼ ਨੂੰ ਅਧਿਕਾਰੀਆਂ ਨੂੰ ਇਹ ਗੱਲ ਮੈਂ ਪੁੱਛ ਵੀ ਚੁੱਕਾਂ ਕਿ ਜਿਹੜਾ ਉਹ ਮਿਕਸਡ ਸਿਗਨਲ ਮਿਲਦਾ ਪਿਆ ਨਾ ਕਮਿਊਨਿਟੀ ਨੂੰ ਕਿ ਇੱਕ ਪਾਸੇ ਕਿ ਜਿਹੜੀ ਗੱਲ ਹੁੰਦੀ ਹੈ ਨਾ ਵੀ ਇੰਡੀਆ ਦੇ ਨਾਲ ਜੀ ਜਿਹੜਾ ਹੁਣ ਟ੍ਰੇਡ ਚੱਲਦਾ ਪਿਆ ਉੱਧਰ ਨੂੰ ਰਿਲੇਸ਼ਨਸ ਬਹਾਲ ਹੋ ਰਹੇ ਨੇ, ਪਰ ਟਰਾਂਸਨੈਸ਼ਨਲ ਓਪਰੇਸ਼ਨ ਵਾਲੀ ਜਿਹੜੀ ਗੱਲ ਆ ਉਹ ਵੀ ਨਾਲ ਨਾਲ ਚੱਲਦੀ ਆ। ਸਰਕਾਰ ਦੇ ਵੱਲੋਂ ਜਿਹੜੇ ਮਿਕਸਡ ਸਿਗਨਲਸ ਨੇ ਉਹਨਾਂ ਦੇ ਵਿੱਚ ਕੀ ਰੀਜ਼ਨ ਕੀ ਆ, ਉਹਦਾ ਕੀ ਕੁਝ ਅਜਿਹੇ ਹੁਣ ਕੌੜੇ ਸੱਚ ਸਰਕਾਰ ਨੂੰ ਪਤਾ ਲੱਗ ਗਏ ਨੇ ਜਿਹੜੇ ਕਿ ਲੋਕਾਂ ਨਾਲ ਸਾਂਝੇ ਨਹੀਂ ਕੀਤੇ ਜਾ ਰਹੇ, ਕਿਉਂਕਿ ਜਿਹੜੀਆਂ ਦੋਹੇ ਚੀਜ਼ਾਂ ਨੇ ਇਕੱਠੀਆਂ ਚੱਲ ਨਹੀਂ ਸਕਦੀਆਂ। ਆਮ ਤੌਰ 'ਤੇ ਤੁਸੀਂ ਜੇ ਵੇਖੋਗੇ ਕਿ ਜਿਹੜਾ ਬੰਦਾ ਤੁਹਾਡਾ ਖਰਾਬਾ ਕਰ ਰਿਹਾ ਹੋਵੇ, ਤੁਸੀਂ ਜੇ ਆਪਾਂ ਦੋ ਬੰਦਿਆਂ ਦੇ ਸੰਬੰਧਾਂ ਦੀ ਗੱਲ ਕਰੀਏ, ਜਿਹੜਾ ਬੰਦਾ ਤੁਹਾਡਾ ਮਿੱਥ ਕੇ ਖਰਾਬਾ ਕਰਦਾ ਪਿਆ, ਤੁਸੀਂ ਉਹਦੇ ਨਾਲ ਫਿਰ ਵਪਾਰਕ ਸੰਬੰਧ ਕਿਵੇਂ ਰੱਖੋਗੇ ਜਦ ਤੱਕ ਉਹ ਖਰਾਬਾ ਕਰਨਾ ਬੰਦ ਨਾ ਕਰੇ। ਅਤੇ ਜੇ ਆਹ ਸਾਰੀਆਂ ਘਟਨਾਵਾਂ ਚੱਲ ਰਹੀਆਂ ਨੇ ਫਿਰ ਕੀ ਇਹਦੀਆਂ ਤਾਰਾਂ ਕਿਤੇ ਹੋਰ ਕਿਸੇ ਐਂਗਲ ਨਾਲ ਵੀ ਜੁੜ ਰਹੀਆਂ ਨੇ, ਕੀ ਚੱਲ ਕੀ ਰਿਹਾ? ਕਿਉਂਕਿ ਅਜੇ ਤੱਕ ਟ੍ਰਾਂਸਪੇਰੈਂਸੀ ਦੀ ਘਾਟ ਹੈ। ਮੁੜ ਕੇ ਗੱਲ ਮੈਂ ਫਿਰ ਉੱਥੇ ਲੈ ਕੇ ਆਉਣਾ, 5 ਬੰਦੇ ਰਿਪੋਰਟ ਹੋਏ ਅਜੇ ਤੱਕ, ਉਹਨਾਂ 5 ਦੇ ਨਾਂ ਨਹੀਂ ਜਨਤਕ ਕੀਤੇ। ਉਹ ਰਿਪੋਰਟ ਇਸੇ ਕਰਕੇ ਹੋਏ ਨੇ ਕਿਉਂਕਿ ਉਹਨਾਂ ਦੀ ਕੈਨੇਡਾ ਦੇ ਵਿੱਚ ਉਹਨਾਂ ਦਾ ਕੋਈ ਸਟੈਟਸ ਨਹੀਂ ਸੀ। ਉਹਨਾਂ ਦੇ ਨਾਮ ਜਨਤਕ ਕਿਉਂ ਨਹੀਂ ਹੋ ਰਹੇ ਜੇ ਉਹਨਾਂ ਨੂੰ ਰਿਪੋਰਟ ਇਸੇ ਕਰਕੇ ਕੀਤਾ ਜੇ ਸਟੈਟਸ ਨਹੀਂ ਸੀ? ਫਿਰ ਤਾਂ ਜੇ ਅਸੀਂ ਪ੍ਰਾਈਵੇਸੀ ਦਾ ਹਵਾਲਾ ਦੇ ਕੇ ਉਹਨਾਂ ਬੰਦਿਆਂ ਦੀ ਆਈਡੈਂਟੀ ਨੂੰ ਕਿਉਂ ਪ੍ਰੋਟੈਕਟ ਕਰਨਾ ਚਾਹ ਰਹੇ ਹਾਂ? ਸੋ ਇਜ਼ ਦੇਅਰ ਐਨ ਅਨਕੰਫਰਟੇਬਲ ਟਰੂਥ ਸਮਵੇਅਰ ਦੇਅਰ ਜਿਹੜਾ ਕਿ ਸਾਂਝਾ ਨਹੀਂ ਕੀਤਾ ਜਾ ਰਿਹਾ? ਆਈ ਫੇਲ ਟੂ ਅੰਡਰਸਟੈਂਡ। ਜੇ ਤੁਹਾਡੇ ਗੱਲ ਸਮਝ ਲੱਗਦੀ ਹੋਵੇ ਜ਼ਰੂਰ ਮੈਸੇਜ ਕਰਕੇ ਦੱਸਿਓ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਆਪਣੇ ਜਿਹੜੇ ਡੈਪਟੀ ਮਿਨਿਸਟਰਸ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ। ਅਤੇ ਡੈਪਟੀ ਮਿਨਿਸਟਰ ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਇਹ ਉਹ ਬਿਊਰੋਕਰੈਟਸ ਹੋਇਆ ਕਰਦੇ ਨੇ ਜਿਹੜੇ ਕਿ ਸਿਸਟਮ ਨੂੰ ਚੱਲਦਾ ਰੱਖਦੇ ਨੇ। ਮਿਨਿਸਟਰ ਨਾਮ ਸੁਣ ਕੇ ਐਂ ਲੱਗਦਾ ਵੀ ਇਹ ਵੀ ਕਿਤੇ ਕੋਈ MP ਹੋਣਾ, ਪਰ ਇਹ ਅਸਲ ਦੇ ਵਿੱਚ ਬਿਊਰੋਕਰੈਟ ਹੁੰਦੇ ਨੇ। ਅਤੇ ਹਰ ਵੱਖੋ ਵੱਖਰੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਇਹ ਡਿਪਟੀ ਮਿਨਿਸਟਰਸ ਨੇ ਬੜੀ ਅਹਿਮ ਭੂਮਿਕਾ ਨਿਭਾਉਂਦੇ ਨੇ। ਆਫਕੋਰਸ ਉਹਨਾਂ ਦਾ ਰੋਲ ਬੜਾ ਕਰੂਸ਼ੀਅਲ ਅਤੇ ਕ੍ਰਿਟੀਕਲ ਹੁੰਦਾ। ਇਟਸ ਆਲਮੋਸਟ ਲਾਈਕ ਕਿ ਜਿਹੜੀਆਂ ਜਿਹੜੀਆਂ ਵੀ ਕਾਰਵਾਈਆਂ ਕਿਸੇ ਵੀ ਮਿਨਿਸਟਰੀ ਨੇ ਵਿਢਣੀਆਂ ਨੇ, ਜੋ ਕੁਝ ਕੰਮ ਉਹਨਾਂ ਨੇ ਕਰਨੇ ਨੇ, ਉਹ ਇਹਨਾਂ ਡਿਪਟੀ ਮਿਨਿਸਟਰਸ ਵੱਲੋਂ ਕੀਤੇ ਜਾਂਦੇ ਨੇ। ਅਤੇ ਇਹ ਕਈ ਵਾਰੀ ਸਰਕਾਰ ਜਦੋਂ ਬਦਲ ਜਾਂਦੀ ਆ ਉਹ ਤੋਂ ਬਾਅਦ ਵੀ ਡਿਪਟੀ ਮਿਨਿਸਟਰ ਪਿਛਲੀ ਸਰਕਾਰ ਵਾਲਾ ਜਾਰੀ ਰਹਿੰਦਾ, ਕਿਉਂਕਿ ਇਹ ਬਿਊਰੋਕਰੈਟਸ ਨੇ ਇਹ। ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਡਿਪਟੀ ਮਿਨਿਸਟਰਸ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਮਕਸਦ ਇਹ ਆ ਕਿ ਜਿਹੜੀਆਂ ਪ੍ਰਮੁੱਖ ਪ੍ਰਾਇਓਰਟੀਜ਼ ਨੇ ਸਰਕਾਰ ਦੀਆਂ, ਇਕਨੋਮੀ ਨੂੰ ਰੀਵਾਈਟਲਾਈਜ਼ ਕਰਨਾ ਅਤੇ ਮੁਲਕ ਦਾ ਨੈਸ਼ਨਲ ਡਿਫੈਂਸ ਉਹਨੂੰ ਬਿਹਤਰ ਕਰਨਾ, ਉਹਨੂੰ ਧਿਆਨ ਵਿੱਚ ਰੱਖਦਿਆਂ 12 ਡਿਪਟੀਜ਼ ਨੂੰ ਜਿਹੜੇ ਕਿ ਕੁਝ ਮਹੱਤਵਪੂਰਨ ਡਿਪਾਰਟਮੈਂਟਸ ਨਾਲ ਸੰਬੰਧਿਤ ਨੇ, ਉਹਨਾਂ ਨੂੰ ਮੂਵ ਅਰਾਊਂਡ ਕੀਤਾ ਗਿਆ ਹੈ। ਅਤੇ ਇਹਦੇ ਵਿੱਚ 8 ਡਿਪਟੀ ਮਿਨਿਸਟਰਸ ਅਜਿਹੇ ਨੇ ਜਿਹੜੇ ਕਿ ਹੁਣ ਹੂ ਆਰ ਡਿਪਾਰਟਿੰਗ ਦੀ ਗਵਰਨਮੈਂਟ, ਮਤਲਬ ਕਿ ਉਹਨਾਂ ਦੀ ਬਦਲੀ ਨਹੀਂ ਕੀਤੀ ਗਈ, ਉਹ ਹੁਣ ਸਰਕਾਰ ਦੇ ਨਾਲ ਕਿਸੇ ਵੀ ਮੰਤਰਾਲੇ ਦੇ ਵਿੱਚ ਬਤੌਰ ਡਿਪਟੀ ਮਿਨਿਸਟਰ ਕੰਮ ਨਹੀਂ ਕਰਨਗੇ। ਸੋ 8 ਜਾਣੇ ਅਜਿਹੇ ਨੇ ਅਤੇ 12 ਡਿਪਟੀਜ਼ ਨੂੰ ਕੀ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਦੀ ਬਦਲੀ ਵਗੈਰਾ ਕੀਤੀ ਗਈ ਹੈ, ਤਬਾਦਲੇ ਹੋਏ ਨੇ। ਇਹ ਜਿਹੜੀ ਸ਼ਫਲ ਹੈਗੀ ਆ ਇਹ ਸ਼ੁਰੂ ਕੀਤੀ ਗਈ ਹੈ, ਇਹਨੂੰ ਆਰਕੈਸਟ੍ਰੇਟ ਕੀਤਾ ਹੈ ਪ੍ਰੀਵੀ ਕਾਊਂਸਲ ਦੇ ਕਲਰਕ ਮਾਈਕਲ ਸੇਬੀਆ ਨੇ, ਜਿਹੜੇ ਕਹਿ ਲਓ ਕਿ ਸਾਡੇ ਜਿਹੜੇ ਟੌਪ ਬਿਊਰੋਕਰੈਟ ਹੁੰਦੇ ਨੇ ਪਬਲਿਕ ਸਰਵਿਸ ਦੇ, ਉਹ ਪ੍ਰੀਵੀ ਕਾਊਂਸਲ ਦੇ ਕਲਰਕ ਨੇ। ਅਤੇ ਮਾਈਕਲ ਸੇਬੀਆ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਨੇ ਪ੍ਰਾਈਵੇਟ ਸੈਕਟਰ 'ਚੋਂ ਰਿਕਰੂਟ ਕੀਤਾ ਸੀ। ਮਾਈਕਲ ਸੇਬੀਆ ਨੇ ਹਾਈਡਰੋ ਕਿਊਬੈਕ ਦੇ CEO ਵਜੋਂ, ਕਿਊਬੈਕ ਦੇ ਪੈਨਸ਼ਨ ਫੰਡ ਦੇ CEO ਵਜੋਂ ਸੇਵਾ ਨਿਭਾਈ ਆ। ਅਤੇ ਜਦੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਉਦੋਂ ਇਹਨਾਂ ਨੇ ਕਿਹਾ ਸੀ ਕਿ ਬਿਊਰੋਕਰੇਸੀ ਦੇ ਵਿੱਚ ਜਿਹੜੀ ਸੁਸਤੀ ਹੈਗੀ ਆ ਉਹਨੂੰ ਅਸੀਂ ਦੂਰ ਕਰਨ ਦੇ ਲਈ ਕੰਮ ਕਰਾਂਗੇ, ਕਿਉਂਕਿ ਉਦੋਂ ਹੀ ਗੱਲ ਆਖੀ ਗਈ ਸੀ ਕਿ ਜਿਹੜੀ ਇਹ ਸਰਕਾਰ ਹੈ ਇਸਨੇ ਪ੍ਰੋਸੈਸ ਦੇ ਉੱਪਰ ਨਹੀਂ ਪ੍ਰੋਗਰੈਸ ਦੇ ਉੱਪਰ ਫੋਕਸ ਕਰਨਾ, ਕਿ ਲਕੀਰ ਦੇ ਫਕੀਰ ਬਣ ਕੇ ਅਸੀਂ ਕੰਮ ਨਹੀਂ ਕਰਾਂਗੇ, ਅਸੀਂ ਇਹ ਵੇਖਣਾ ਵੀ ਕਿਹੜਾ ਕੰਮ ਅਜਿਹਾ ਜਿਹੜਾ ਕਿ ਛੇਤੀ ਤਰੀਕੇ ਬੜੇ ਵਧੀਆ ਤਰੀਕੇ ਨਾਲ ਹੋ ਸਕੇ ਉਹਨੂੰ ਅੱਗੇ ਤੋਰਿਆ ਜਾਏਗਾ। ਸੋ ਇਹ ਜਿਹੜਾ ਪ੍ਰੋਸੈਸ ਦੀ ਬਜਾਏ ਪ੍ਰੋਗਰੈਸ ਦੇ ਉੱਪਰ ਫੋਕਸ ਕਰਨ ਵਾਲਾ ਜਿਹੜਾ ਪਹਿਲੂ ਆ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਤਬਦੀਲੀਆਂ ਕੀਤੀਆਂ ਗਈਆਂ ਨੇ। ਇਹਦੇ ਵਿੱਚ ਜਿਹੜੇ ਕੁਝ ਚੇਂਜਿਸ ਨੇ ਮੈਂ 1-2 ਗੱਲਾਂ ਤੁਹਾਡੇ ਨਾਲ ਜ਼ਰੂਰ ਮਤਲਬ ਸਾਂਝੀਆਂ ਕਰਾਂ, ਕਿਉਂਕਿ ਇਹ ਨਾਮ ਤਾਂ ਭਾਵੇਂ ਕਿਸੇ ਨੂੰ ਨਹੀਂ ਪਤਾ ਹੋਣੇ, ਕਿਉਂਕਿ ਜਿਹੜੇ ਡਿਪਟੀ ਮਿਨਿਸਟਰ ਵਗੈਰਾ ਹੁੰਦੇ ਨੇ ਇਹ ਫੋਰ ਫਰੰਟ 'ਤੇ ਆ ਕੇ ਜਾਂ ਪਬਲਿਕ ਬਿਆਨਾਂ ਦੇ ਵਿੱਚ ਜਾਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਹਿੱਸਾ ਨਹੀਂ ਲੈਂਦੇ, ਉੱਥੇ ਮੰਤਰੀ ਆਉਂਦਾ ਜਿਹੜਾ ਇਲੈਕਟਿਡ ਅਫੀਸ਼ੀਅਲ ਆ। ਪਰ ਜਿਵੇਂ ਜਿਹੜੇ ਬੈਂਕ ਆਫ ਕੈਨੇਡਾ ਦੇ ਇੱਕ ਐਗਜ਼ੈਕਟਿਵ ਰਹੇ ਨੇ ਉਹਨਾਂ ਨੂੰ ਹੁਣ ਡਿਪਟੀ ਮਿਨਿਸਟਰ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਨਿਯੁਕਤ ਕੀਤਾ ਜਾ ਰਿਹਾ, ਨਿਕ ਲੈਸਵਿਕ, ਇਹਨਾਂ ਨੂੰ ਬੈਂਕ ਆਫ ਕੈਨੇਡਾ ਤੋਂ ਲਿਆਂਦਾ ਜਾ ਰਿਹਾ ਹੈ। ਅਤੇ ਇਹ ਇਸ ਗੱਲ ਦਾ ਸੰਕੇਤ ਦਿੰਦਾ ਕਿ ਸਰਕਾਰ ਹੁਣ ਫਿਸਕਲ ਪੋਲਿਸੀ ਅਤੇ ਮੋਨਿਟਰੀ ਪੋਲਿਸੀ ਦੇ ਵਿੱਚ ਬਿਹਤਰ ਕੋਆਰਡੀਨੇਸ਼ਨ ਚਾਹੁੰਦੀ ਆ। ਸੋ ਮੋਨਿਟਰੀ ਪੋਲਿਸੀ ਕੀ ਆ? ਜਦੋਂ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਨੂੰ ਡਿਸਾਈਡ ਕਰਦਾ ਵੀ ਅਸੀਂ ਕਿੰਨਾ ਇੰਟਰਸਟ ਰੇਟ ਰੱਖਣਾ, ਜਿਹਦੇ ਆਧਾਰ 'ਤੇ ਜਿਹੜੀਆਂ ਬੈਂਕ ਆਫ ਕੈਨੇਡਾ ਦੀਆਂ ਮੀਟਿੰਗਸ ਹੁੰਦੀਆਂ ਨੇ, ਤੁਸੀਂ ਸੁਣਦੇ ਹੋ ਉਹਨਾਂ ਦੀ ਅਨਾਊਂਸਮੈਂਟ, ਉਹ ਮਨੀ ਸਪਲਾਈ ਨੂੰ ਕੰਟਰੋਲ ਕਰਨ ਦੀ ਗੱਲ ਹੁੰਦੀ ਆ ਜਿਹੜੀ ਮੋਨਿਟਰੀ ਪੋਲਿਸੀ ਆ। ਜਿਹੜੀ ਫਿਸਕਲ ਪੋਲਿਸੀ ਆ, ਫਿਸਕਲ ਪੋਲਿਸੀ ਆ ਵੀ ਸਰਕਾਰ ਦਾ ਬਜਟ ਕਿਹੋ ਜਿਹਾ ਰਹੇਗਾ, ਸਰਕਾਰ ਵੱਲੋਂ ਕਿੰਨਾ ਡੈਫੀਸਿਟ ਦਾ ਬਜਟ ਹੋਣਾ ਜਾਂ ਕਿੰਨਾ ਉਹਦੇ ਸਰਪਲਸ ਹੋਣਾ। ਹੁਣ ਤਾਂ ਖੈਰ ਸਰਪਲਸ ਹੋਇਆ ਚਿਰ ਹੋ ਗਿਆ ਕੈਨੇਡਾ 'ਚ, ਪਰ ਕਿਹੜੀਆਂ ਕਿਹੜੀ ਜਿਹੜੀ ਸਰਕਾਰ ਦੇ ਖਰਚੇ ਨੇ ਉਹ ਇਕੋਨਮੀ ਨੂੰ ਕਿਵੇਂ ਇੰਪੈਕਟ ਕਰ ਰਹੇ ਨੇ। ਸੋ ਹੁਣ ਫਿਸਕਲ ਪੋਲਿਸੀ ਅਤੇ ਮੋਨਿਟਰੀ ਪੋਲਿਸੀ ਦੇ ਵਿੱਚ ਬਿਹਤਰ ਕੋਆਰਡੀਨੇਸ਼ਨ ਦੇ ਵਾਸਤੇ ਇਹ ਮੰਨਿਆ ਜਾਂਦਾ ਕਿ ਜਿਹੜੇ ਬੈਂਕ ਆਫ ਕੈਨੇਡਾ ਦੇ ਇੱਕ ਅਧਿਕਾਰੀ ਨੂੰ ਹੁਣ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਲਿਆਂਦਾ ਗਿਆ, ਇਹ ਉਹਦਾ ਇੱਕ ਪਹਿਲੂ ਹੋ ਸਕਦਾ। ਹੋਰ ਵੀ ਇਸ ਤਰ੍ਹਾਂ ਦੀਆਂ ਕਈ ਤਬਦੀਲੀਆਂ ਕੀਤੀਆਂ ਗਈਆਂ ਨੇ। ਡਿਫੈਂਸ ਦੇ ਵਿੱਚ ਜਿਹੜੀ ਨਿਯੁਕਤੀ ਕੀਤੀ ਗਈ ਆ ਨੈਸ਼ਨਲ ਡਿਫੈਂਸ ਦੇ ਵਿੱਚ, ਉਹ ਕ੍ਰਿਸਟੀਨ ਫੌਕਸ ਜਿਹੜੇ ਕਿ ਕਰੀਅਰ ਮਿਲਟਰੀ ਅਫੀਸ਼ੀਅਲ ਨੇ ਅਤੇ ਹਾਈਲੀ ਐਕਸਪੀਰੀਅੰਸਡ ਬਿਊਰੋਕਰੈਟਿਕ ਲੀਡਰ, ਜਿਨ੍ਹਾਂ ਨੇ ਕਿ ਡਿਪਟੀ ਕਲਰਕ ਆਫ ਦਾ ਪ੍ਰੀਵੀ ਕਾਊਂਸਲ ਵਜੋਂ ਵੀ ਸੇਵਾ ਨਿਭਾਈ ਹੋਈ ਹੈ। ਸੋ ਇਹ ਮੰਨਿਆ ਜਾਂਦਾ ਕਿ ਇਹਨਾਂ ਨੂੰ ਇੱਕ ਫਿਕਸਰ ਵਜੋਂ ਵੇਖਿਆ ਜਾਂਦਾ ਵੀ ਜਿੱਥੇ ਪ੍ਰੋਬਲਮ ਹੁੰਦੀ ਆ ਕ੍ਰਿਸਟੀਨ ਫੌਕਸ ਉੱਥੇ ਸਮੱਸਿਆਵਾਂ ਫਿਕਸ ਕਰ ਦਿਆ ਕਰਦੇ ਨੇ। ਅਤੇ ਇਸ ਵੇਲੇ ਡਿਫੈਂਸ ਡਿਪਾਰਟਮੈਂਟ ਦੇ ਵਿੱਚ ਜਿਸ ਤਰ੍ਹਾਂ ਦੀ ਇਨਵੈਸਟਮੈਂਟ ਦੀ ਲੋੜ ਹੈ ਜੋ ਕਮਿਟਮੈਂਟਸ ਨੇ ਉਹਨੂੰ ਬਿਹਤਰ ਤਰੀਕੇ ਨਾਲ ਅਲਾਈਨ ਕਰਨ ਦੇ ਲਈ ਡਿਫੈਂਸ ਡਿਪਾਰਟਮੈਂਟ ਦੀ ਡਿਪਟੀ ਮਿਨਿਸਟਰ ਕ੍ਰਿਸਟੀਨ ਫੌਕਸ ਨੂੰ ਨਿਯੁਕਤ ਕੀਤਾ ਗਿਆ। ਹੋਰ ਵੀ ਅਜਿਹੀਆਂ ਕਈ ਨਿਯੁਕਤੀਆਂ ਨੇ। ਇਹ ਤਾਂ ਗੱਲ ਰਹੀ ਡਿਪਟੀਜ਼ ਦੀ, ਇਹ ਵੀ ਸੁਣਨ 'ਚ ਆਉਂਦਾ ਪਿਆ ਵੀ ਆਉਂਦੇ ਸਾਲ ਦੇ ਵਿੱਚ ਛੇਤੀ ਹੀ ਮਾਰਕ ਕਾਰਨੀ ਵੱਲੋਂ ਜਿਹੜੀ ਆਪਣੀ ਕੈਬਿਨੇਟ ਹੈਗੀ ਆ ਉਹਦੇ ਵਿੱਚ ਵੀ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ। ਕੁਝ ਜਿਹੜੇ ਨੌਨ ਪਰਫੋਰਮਿੰਗ ਮਿਨਿਸਟਰਸ ਨੇ, ਹੋ ਸਕਦਾ ਉਹਨਾਂ ਦੀ ਵੀ ਛੇਤੀ ਹੀ ਉਹਨਾਂ ਨੂੰ ਜਾਂ ਤਾਂ ਕਿਸੇ ਘੱਟ ਅਹਿਮ ਮੰਤਰਾਲੇ ਵਿੱਚ ਭੇਜ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਬੈਕ ਬੈਂਚ 'ਤੇ ਪੁਸ਼ ਕਰ ਦਿੱਤਾ ਜਾਵੇ। ਸੋ ਉਹ ਵੀ ਜਿਹੜੀ ਕੈਬਿਨੇਟ ਦੀ ਤਬਦੀਲੀ ਆ ਦ ਮਿਨਿਸਟਰਸ, ਉਹ ਵੀ ਤਬਦੀਲੀ ਆਉਂਦੇ ਹਫ਼ਤਿਆਂ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਸਕਦੀ ਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਉੱਥੇ ਸ਼ਾਮਲ ਸਨ। ਕੱਲ੍ਹ ਉਹਨਾਂ ਦੀ ਪ੍ਰੀਮੀਅਰਸ ਦੇ ਨਾਲ ਵਰਚੁਅਲ ਮੀਟਿੰਗ ਵੀ ਹੋਣੀ ਸੀ। ਇਹ ਪ੍ਰੈਸ ਕਾਨਫਰੰਸ ਪ੍ਰੀਮੀਅਰਸ ਨਾਲ ਹੋਈ ਵਰਚੁਅਲ ਮੀਟਿੰਗ ਤੋਂ ਪਹਿਲਾਂ ਕੀਤੀ ਗਈ ਸੀ, ਕਿਉਂਕਿ ਓਨਟੈਰੀਓ ਦੀ ਸਰਕਾਰ ਅਤੇ ਫੈਡਰਲ ਸਰਕਾਰ ਨੇ ਇੱਕ ਅਗਰੀਮੈਂਟ ਸਾਈਨ ਕੀਤਾ ਜਿਹਦੇ ਵਿੱਚ ਓਨਟੈਰੀਓ 'ਚ ਕੁਝ ਇਨਫਰਾਸਟ੍ਰਕਚਰ ਪ੍ਰੋਜੈਕਟਸ, ਸਪੈਸ਼ਲੀ ਜਿਹੜੇ ਕ੍ਰਿਟੀਕਲ ਮਿਨਰਲਸ ਨਾਲ ਸੰਬੰਧਿਤ ਪ੍ਰੋਜੈਕਟਸ ਹੋਣਗੇ ਉਹਨਾਂ ਨੂੰ ਛੇਤੀ ਅਪਰੂਵ ਕਰਨ ਬਾਰੇ ਇੱਕ ਅਗਰੀਮੈਂਟ ਕੀਤਾ ਗਿਆ। ਵਨ ਪ੍ਰੋਜੈਕਟ ਵਨ ਰਿਵਿਊ ਵਨ ਡਿਸੀਜਨ ਅਪਰੋਚ ਲਿਆਂਦੀ ਜਾ ਰਹੀ ਆ। ਕੱਲ੍ਹ ਜਿਹੜੀ ਇਹ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਜਦੋਂ ਇਹ ਆਖਿਆ ਕਿ ਜਿਹੜੇ ਅਮਰੀਕਾ ਵੱਲੋਂ ਟੈਰਿਫਸ ਲਗਾਏ ਗਏ ਨੇ, ਸੈਕਟੋਰਲ ਟੈਰਿਫਸ ਸਟੀਲ, ਅਲੂਮੀਨਮ, ਲੰਬਰ, ਆਟੋਜ਼ ਦੇ ਉੱਪਰ, ਵੀ ਉਹਨਾਂ ਦੇ ਉੱਪਰ ਕੋਈ ਲਹਿਦੀ ਡੀਲ ਨਹੀਂ ਹੋਣੀ, ਉਹਦੇ ਚਾਂਸਿਸ ਨਹੀਂ ਹੈਗੇ, ਕੋਈ ਛੇਤੀ ਇਹ ਡੀਲ ਹੋਣੀ ਨਹੀਂ ਨੀਅਰ ਟਰਮ ਦੇ ਵਿੱਚ। ਸਗੋਂ ਜਿਹੜਾ ਇਹਨਾਂ ਸੈਕਟੋਰਲ ਟੈਰਿਫਸ ਵਾਲਾ ਵੀ ਸਾਰਾ ਪਹਿਲੂ ਹੈ, ਇਹ ਵੀ ਜਿਹੜੀ ਫਰੀ ਟ੍ਰੇਡ ਅਗਰੀਮੈਂਟ ਦਾ ਰਿਵਿਊ ਹੋਣਾ, ਇਹ ਉਹਦੀ ਗੱਲਬਾਤ ਦੇ ਵਿੱਚ ਹੀ ਇਹ ਚਲਾ ਜਾਣਾ। ਉਦੋਂ ਇੱਕ ਵਾਰੀ ਗੱਲਬੜੀ ਬਣੀ ਵੀ ਹੈ ਤਾਂ ਫਿਰ ਅਨਸਰਟਨਟੀ ਸਗੋਂ ਹੋਰ ਵੱਧ ਗਈ, ਕਿਉਂਕਿ ਜਿਹੜਾ ਯੂ ਐੱਸ ਐੱਮ ਸੀ ਏ ਦਾ ਰਿਵਿਊ ਹੁਣ ਤੱਕ ਸਾਨੂੰ ਕੀ ਗੱਲ ਸੁਣਨ ਨੂੰ ਮਿਲਦੀ ਰਹੀ ਆ ਕਿ ਰਿਵਿਊ ਹੋਣਾ ਅਗਲੇ ਸਾਲ ਮਿਡ ਦੇ ਵਿੱਚ, ਪਰ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਅੱਜ ਇਸ ਗੱਲ ਨੂੰ ਹੁਣ ਤਸਦੀਕ ਕੀਤਾ ਗਿਆ ਕਿ ਫਰੀ ਟ੍ਰੇਡ ਅਗਰੀਮੈਂਟ ਦੇ ਰਿਵਿਊ ਦੀਆਂ ਜਿਹੜੀਆਂ ਰਸਮੀ ਡਿਸਕਸ਼ਨਸ ਨੇ, ਫੋਰਮਲ ਡਿਸਕਸ਼ਨਸ ਨੇ, ਉਹ ਜਨਵਰੀ ਦੇ ਵਿੱਚ ਸ਼ੁਰੂ ਹੋ ਜਾਣਗੀਆਂ। ਪੀ ਐੱਮ ਓ ਵੱਲੋਂ ਸਾਂਝੇ ਕੀਤੇ ਇੱਕ ਬਿਆਨ ਦੇ ਵਿੱਚ ਇਹ ਦੱਸਿਆ ਗਿਆ ਕਿ ਡੋਮਿਨਿਕ ਲਬਲੋਂਗ, ਜਿਨ੍ਹਾਂ ਨੂੰ ਕਿ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ ਜਿਹੜੇ ਕਿ ਕੈਨੇਡਾ ਯੂ ਐੱਸ ਟ੍ਰੇਡ ਦੀ ਜਿਹੜੀ ਇਹ ਸਾਰੀ ਪਹਿਲੂ ਹੈ, ਇਜ਼ ਦਾ ਮਿਨਿਸਟਰ ਰਿਸਪੋਂਸੀਬਲ ਫੋਰ ਕੈਨੇਡਾ ਯੂ ਐੱਸ ਟ੍ਰੇਡ, ਹੋਰ ਵੀ ਉਹਨਾਂ ਕੋਲ ਕਈ ਪੋਰਟਫੋਲੀਓ ਨੇ। ਡੋਮਿਨਿਕ ਲਬਲੋਂਗ ਵੱਲੋਂ ਆਪਣੇ ਅਮਰੀਕੀ ਹਮਰੁਤਬਾ ਅਧਿਕਾਰੀਆਂ ਦੇ ਨਾਲ ਜਨਵਰੀ ਦੇ ਵਿੱਚ ਗੱਲਬਾਤ ਕੀਤੀ ਜਾਏਗੀ। ਸੋ ਇਹ ਜਿਹੜੀ ਗੱਲ ਹੈ ਇਹ ਅੱਜ ਪੀ ਐੱਮ ਓ ਵੱਲੋਂ ਇਸ ਗੱਲ ਨੂੰ ਕਨਫਰਮ ਕੀਤਾ ਗਿਆ ਹੈ। ਬਾਕੀ ਪ੍ਰਧਾਨ ਮੰਤਰੀ ਨੇ ਇਹ ਗੱਲ ਵੀ ਆਖੀ ਕਿਉਂਕਿ ਕੱਲ੍ਹ ਉਹ ਕ੍ਰਿਟੀਕਲ ਮਿਨਰਲਸ ਨਾਲ ਸੰਬੰਧਿਤ ਓਨਟੈਰੀਓ ਦੇ ਰਿੰਗ ਆਫ ਫਾਇਰ ਏਰੀਆ ਦੇ ਵਿੱਚ ਜਿੱਥੇ ਕ੍ਰਿਟੀਕਲ ਮਿਨਰਲਸ ਦੀਆਂ ਮਾਈਨਸ ਨੂੰ ਡਿਵੈਲਪ ਕਰਨ ਬਾਰੇ ਡੱਗ ਫੋਰਡ ਬੜੇ ਲੰਮੇ ਸਮੇਂ ਤੋਂ ਗੱਲ ਕਰਦੇ ਆ ਰਹੇ ਨੇ, ਉਹਦੇ ਨਾਲ ਸੰਬੰਧਿਤ ਕਿਉਂਕਿ ਕੱਲ੍ਹ ਇਹ ਇੱਕ ਅਗਰੀਮੈਂਟ ਹੋਇਆ, ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਹੈ। ਕਹਿੰਦੇ ਅਮਰੀਕਾ ਵਾਲੇ ਇਹ ਮੰਨ ਕੇ ਨਾ ਚੱਲਣ ਕਿ ਸਾਡੇ ਕ੍ਰਿਟੀਕਲ ਮਿਨਰਲਸ ਵਾਸਤੇ ਉਹਨਾਂ ਨੂੰ ਪੱਕਾ ਐਕਸੈਸ ਮਿਲ ਹੀ ਜਾਏਗਾ, ਕਿਉਂਕਿ ਅਮਰੀਕਾ ਦੇ ਜਿਹੜੇ ਟ੍ਰੇਡ ਰੈਪ੍ਰਜੈਂਟੇਟਿਵ ਨੇ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਅਸੀਂ ਕ੍ਰਿਟੀਕਲ ਮਿਨਰਲਸ ਦੀ ਇੱਕ ਨੌਰਥ ਅਮੈਰੀਕਨ ਮਾਰਕੀਟ ਪਲੇਸ ਬਣਾਈਏ ਯੂ ਐੱਸ ਕੈਨੇਡਾ ਅਤੇ ਮੈਕਸੀਕੋ ਲਈ, ਅਤੇ ਜਿਹੜੀ ਫਿਰ ਇਹ ਗੱਲ ਕੀਤੀ ਗਈ ਅਮਰੀਕਨ ਅਧਿਕਾਰੀ ਵੱਲੋਂ। ਉਹ ਤੋਂ ਬਾਅਦ ਕੱਲ੍ਹ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਸੀ, ਕਹਿੰਦੇ ਅਸੀਂ ਬਹੁਤ ਨੇੜੇ ਸੀਗੇ ਐਗਰੀਮੈਂਟ 'ਤੇ, ਕਹਿੰਦੇ ਐਗਰੀਮੈਂਟ ਹੋ ਨਹੀਂ ਸਕਿਆ, ਉਸ ਐਗਰੀਮੈਂਟ ਦੀਆਂ ਜਿਹੜੀਆਂ ਟਰਮਸ ਹੈਗੀਆਂ ਨੇ ਉਹ ਅਜੇ ਵੀ ਟੇਬਲ 'ਤੇ ਹੈਗੀਆਂ, ਜੇ ਅਮਰੀਕਾ ਵਾਲੇ ਚਾਹੁਣ ਇਸ ਵੀਕਐਂਡ 'ਤੇ ਗੱਲ ਕਰਨਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਸੈਡ ਯੈਸਟਰਡੇ, ਕਹਿੰਦੇ ਅਸੀਂ ਇਸ ਵੀਕਐਂਡ 'ਤੇ ਵੀ ਗੱਲ ਕਰ ਲਾਂਗੇ, ਵੀ ਅਸੀਂ ਇੰਨੇ ਨੇੜੇ ਸੀ ਐਗਰੀਮੈਂਟ ਕਰਨ ਦੇ। 23 ਅਕਤੂਬਰ ਨੂੰ ਡੋਨਲਡ ਟਰੰਪ ਨੇ ਐਗਰੀਮੈਂਟ ਨਾਲ ਸੰਬੰਧਿਤ ਉਹ ਸਾਰੀ ਗੱਲਬਾਤ ਇੱਕਦਮ ਕਿਉਂ ਖਤਮ ਕਰਤੀ ਸੀ? ਕਿਉਂਕਿ ਡੱਗ ਫੋਰਡ ਵੱਲੋਂ ਓਨਟੈਰੀਓ ਵੱਲੋਂ ਇੱਕ ਐਡ ਚਲਾ ਦਿੱਤੀ ਗਈ ਸੀ ਅਮਰੀਕਨ ਟੈਲੀਵਿਜ਼ਨਸ 'ਤੇ ਜਦੋਂ ਬੇਸਬਾਲ ਦੀਆਂ ਵਰਲਡ ਸੀਰੀਜ਼ ਵਾਲੀਆਂ ਗੇਮਾਂ ਚੱਲਦੀਆਂ ਸੀ, ਜਿਹਦੇ ਵਿੱਚ ਐਂਟੀ ਟੈਰਿਫ ਐਡ ਸੀ, ਅਤੇ ਟਰੰਪ ਉਹ ਤੋਂ ਬੜੇ ਨਾਰਾਜ਼ ਹੋ ਗਏ ਸੀ। ਤੁਹਾਨੂੰ ਯਾਦ ਹੋਏਗਾ ਪਿਛਲੇ ਸਮੇਂ 'ਚ ਮਾਰਕ ਕਾਰਨੀ ਫਿਰ ਜਦੋਂ ਇੱਕ ਏਸ਼ੀਅਨ ਦੌਰੇ 'ਤੇ ਗਏ ਹੋਏ ਸੀ ਉੱਥੇ ਟਰੰਪ ਨਾਲ ਆਹਮੋ ਸਾਹਮਣਾ ਹੋਇਆ, ਫਿਰ ਮਾਰਕ ਕਾਰਨੀ ਨੇ ਕਿਹਾ ਸੀ ਕਿ ਮੈਂ ਟਰੰਪ ਤੋਂ ਇਹਦੇ ਬਾਰੇ ਮੁਆਫ਼ੀ ਵੀ ਮੰਗੀ ਆ। ਅਤੇ ਇਹ ਡੱਗ ਫੋਰਡ ਵੱਲੋਂ ਚਲਾਈ ਗਈ ਉਹ ਐਡ ਉਹਨਾਂ ਨੇ ਫਿਰ ਮਾਰਕ ਕਾਰਨੀ ਦੇ ਕਹਿਣ 'ਤੇ ਕੁਝ ਦਿਨਾਂ ਮਗਰੋਂ ਹਟਾ ਲਈ ਸੀ। ਪਰ ਕੱਲ੍ਹ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਡੱਗ ਫੋਰਡ ਨੇ ਦੁਬਾਰਾ ਤੋਂ ਉਸ ਐਡ ਚਲਾਉਣ ਦੇ ਫੈਸਲੇ ਨੂੰ ਸਹੀ ਠਹਿਰਾਇਆ। ਉਹਨਾਂ ਨੇ ਕਿਹਾ ਮੈਨੂੰ ਰਿਗਰੈਟ ਨਹੀਂ ਹੈ ਕੋਈ, ਕਹਿੰਦੇ ਦੈਟ ਵਾਜ਼ ਦਾ ਬੈਸਟ ਐਡ ਦੈਟਸ ਐਵਰ ਬੀਨ ਰਨ, ਅਤੇ ਮਾਰਕ ਕਾਰਨੀ ਪਿੱਛੇ ਖੜ੍ਹੇ ਹੱਸ ਰਹੇ ਸੀ, ਸਮਾਈਲ ਕਰਦੇ ਪਏ ਸੀ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਵੀ ਚੱਲਦੀਆਂ ਰਹੀਆਂ ਨੇ, ਪਰ ਚੰਗੀ ਖਬਰ ਚਲੋ ਐਟਲੀਸਟ ਇਹ ਆ ਕਿ ਅਮਰੀਕਾ ਦੇ ਨਾਲ ਫਰੀ ਟ੍ਰੇਡ, ਅਮਰੀਕਾ ਕੈਨੇਡਾ ਅਤੇ ਮੈਕਸੀਕੋ ਦੀ ਫਰੀ ਟ੍ਰੇਡ ਦੇ ਰਿਵਿਊ ਵਾਲੀ ਜਿਹੜੀ ਗੱਲ ਆ ਉਹ ਅਗਲੇ ਮਹੀਨੇ ਤੋਂ ਹੀ, ਬਸ ਜਨਵਰੀ ਦੇ ਵਿੱਚ ਹੀ ਸ਼ੁਰੂ ਹੋ ਜਾਣੀ ਆ. ਸੋ ਦੈਟਸ ਅ ਗੁੱਡ ਸਾਈਨ, ਹੋਪਫੁਲੀ ਕਿ ਜਿਹੜੀ ਗੱਲਬਾਤ ਆ ਉਹ ਸਾਰਥਕ ਤਰੀਕੇ ਨਾਲ ਅੱਗੇ ਚੱਲੇ. ਟਿਕਟੋਕ ਦੀ ਵੀ ਡੀਲ ਹੋ ਗਈ ਆ. ਅੱਛਾ, ਫਟਾਫਟ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ, ਟਿਕਟੋਕ ਦੇ ਉੱਪਰ ਬੜਾ ਪ੍ਰੈਸ਼ਰ ਪਿਆ ਹੋਇਆ ਸੀ ਕਿ ਜਿਹੜੇ ਉਹਨਾਂ ਦੇ ਅਮਰੀਕਨ ਓਪਰੇਸ਼ਨਸ ਨੇ ਉਹ ਅਮਰੀਕਨ ਕੰਪਨੀਆਂ ਨੂੰ ਵੇਚੇ ਜਾਣ. ਪਿਛਲੇ ਸਾਲ ਦੀ ਅਪ੍ਰੈਲ ਦੇ ਵਿੱਚ ਉਦੋਂ ਜੋ ਬਾਈਡਨ ਦੀ ਸਰਕਾਰ ਸੀ, ਜਦੋਂ ਕਾਂਗਰਸ ਦੇ ਵਿੱਚ ਦੋਹਾਂ ਪਾਰਟੀਆਂ ਦੇ ਮੈਂਬਰਾਂ ਨੇ ਇਸ ਗੱਲ ਉੱਪਰ ਸਹਿਮਤੀ ਜਿਤਾਈ ਸੀ ਕਿ ਟਿਕਟੋਕ ਨੂੰ ਆਪਣੇ ਅਮਰੀਕਨ ਓਪਰੇਸ਼ਨਸ ਕਿਸੇ ਅਮਰੀਕਨ ਅਦਾਰੇ ਨੂੰ ਵੇਚਣੇ ਚਾਹੀਦੇ ਨੇ, ਨਹੀਂ ਤਾਂ ਟਿਕਟੋਕ ਦੇ ਉੱਪਰ ਅਮਰੀਕਾ 'ਚ ਬੈਨ ਲਗਾ ਦਿੱਤਾ ਜਾਏਗਾ. ਤੁਹਾਨੂੰ ਯਾਦ ਹੋਏਗਾ ਕਿ ਇਸ ਸਾਲ ਜਨਵਰੀ ਦੇ ਵਿੱਚ ਕੁਝ ਘੰਟਿਆਂ ਵਾਸਤੇ ਅਮਰੀਕਾ ਦੇ ਵਿੱਚ ਟਿਕਟੋਕ ਬੰਦ ਵੀ ਹੋ ਗਿਆ ਸੀ, ਪਰ ਫਿਰ ਟਿਕਟੋਕ ਦੇ ਸੇਵੀਅਰ ਬਣ ਕੇ ਆ ਗਏ ਸੀ ਡੋਨਲਡ ਟਰੰਪ. ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰ ਦਿੱਤਾ ਸੀ ਪਹਿਲੇ ਹੀ ਦਿਨ ਆਪਣੇ ਅਫਸਰ ਦਫ਼ਤਰ 'ਚ, ਜਦੋਂ ਦ ਵੈਰੀ ਫਸਟ ਡੇ ਵੈਨ ਟਰੰਪ ਟੁੱਕ ਆਫਿਸ ਇਨ ਜਨਵਰੀ, ਜਿਹਦੇ ਨਾਲ ਕਿ ਟਿਕਟੋਕ ਨੂੰ ਮਿਲੀ ਹੋਈ ਉਹ ਡੈਡਲਾਈਨ ਐਕਸਟੈਂਡ ਕਰ ਦਿੱਤੀ ਗਈ ਸੀ. ਉਹ ਤੋਂ ਬਾਅਦ ਉਹਨਾਂ ਉਸ ਡੈਡਲਾਈਨ ਦੇ ਵਿੱਚ ਦੋ ਐਕਸਟੈਂਸ਼ਨ ਹੋਰ ਕੀਤੀਆਂ ਗਈਆਂ. ਪਰ ਰੱਫੜ ਸਾਰਾ ਇਹ ਸੀ ਕਿ ਟਿਕਟੋਕ ਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਹੈ ਬਾਈਟ ਡਾਂਸ, ਚਾਈਨੀਜ਼ ਕੰਪਨੀ ਆ, ਅਤੇ ਜਿਹੜਾ ਐਲਗਰਿਦਮ ਹੈ, ਜਿਹੜਾ ਡੇਟਾ ਹੈ, ਉਹਨੂੰ ਲੈ ਕੇ ਦੋਸ਼ ਇਹ ਲੱਗਦੇ ਰਹੇ ਵੀ ਉਹ ਡੇਟਾ ਮਿਸਯੂਜ਼ ਹੋ ਜਾਣਾ, ਅਤੇ ਜਿਹੜਾ ਐਲਗਰਿਦਮ ਹੈ ਉਹ ਇਸ ਹਿਸਾਬ ਦਾ ਕਿ ਉਹਦੇ ਨਾਲ ਮਿਸਇਨਫੋਰਮੇਸ਼ਨ ਅਮਰੀਕਨਾਂ ਨੂੰ ਪਰੋਸੀ ਜਾ ਰਹੀ ਆ, ਕਿ ਜਿਹੜਾ ਇਹ ਐਲਗਰਿਦਮ ਹੈ ਅਤੇ ਜਿਹੜਾ ਉਹ ਡੇਟਾ ਹੈ ਉਹ ਅਮਰੀਕਾ ਦੇ ਵਿੱਚ ਹੀ ਰਹੇ. ਸੋ ਬੇਸਿਕਲੀ ਬਾਈਟ ਡਾਂਸ ਟਿਕਟੋਕ ਦਾ ਜਿਹੜਾ ਸ਼ੇਅਰ ਹੈ ਉਹ ਅਮਰੀਕਨ ਕੰਪਨੀਆਂ ਨੂੰ ਵੇਚੇ. ਉਹਦੇ ਨਾਲ ਸੰਬੰਧਿਤ ਜਿਹੜੀ ਡੀਲ ਹੈਗੀ ਆ ਹੁਣ ਹੋ ਗਈ ਹੈ. ਤਿੰਨ ਅਮਰੀਕਨ ਇਨਵੈਸਟਰਸ ਦਾ ਕੰਸੋਰਸ਼ੀਅਮ ਆ ਜਿਹਦੇ ਵਿੱਚ ਓਰੇਕਲ, ਸਿਲਵਰ ਲੇਕ ਅਤੇ MGX, ਇਹ ਤਿੰਨ ਕੰਪਨੀਆਂ ਨੇ. ਇਹਨਾਂ ਤਿੰਨਾਂ ਨੇ 15% ਸਟੇਕ ਲੈ ਲੈਣਾ ਟਿਕਟੋਕ 'ਚ. ਸੋ 15-30-45% 'ਤੇ ਇਹ ਹੋ ਗਿਆ. ਅਤੇ ਜਿਹੜੀ ਤਕਰੀਬਨ ਬਾਈਟ ਡਾਂਸ ਦੇ ਜਿਹੜੇ ਮੌਜੂਦਾ ਇਨਵੈਸਟਰਸ ਨੇ, ਉਹਨਾਂ ਦੇ ਅਫੀਲੀਏਟਸ ਨੇ, 19.9% ਸਟੇਕ, 30.1% ਸਟੇਕ ਸੋਰੀ ਉਹਨਾਂ ਕੋਲ ਜਾਏਗਾ. ਸੋ 45% ਸਟੇਕ ਹੋ ਗਿਆ ਅਮਰੀਕਨ ਕੰਪਨੀਆਂ ਕੋਲ. 30.1% ਟੂ ਬੀ ਹੈਲਡ ਬਾਏ ਅਫੀਲੀਏਟਸ ਆਫ ਐਗਜ਼ਿਸਟਿੰਗ ਬਾਈਟ ਡਾਂਸ ਇਨਵੈਸਟਰਸ. ਅਤੇ ਜਿਹੜੀ ਟਿਕਟੋਕ ਦੀ ਪੇਰੈਂਟ ਕੰਪਨੀ ਹੈ ਬਾਈਟ ਡਾਂਸ, ਉਹ ਖੁਦ 19.9% ਸ਼ੇਅਰ ਰੱਖੇਗੀ. ਇਹ ਡੀਲ 22 ਜਨਵਰੀ 2026 ਨੂੰ ਕਲੋਜ਼ ਹੋਣ ਦੀ ਉਮੀਦ ਹੈ. ਇਹਦੇ ਨਾਲ ਹੋਏਗਾ ਕੀ ਕਿ ਟਿਕਟੋਕ ਦਾ ਜਿਹੜਾ ਐਲਗਰਿਦਮ ਹੈ ਉਹ ਅਮਰੀਕਾ ਦੇ ਵਿੱਚ ਹੀ ਰਿਟੇਨ ਕੀਤਾ ਜਾਏਗਾ US, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ US ਯੂਜ਼ਰ ਡੇਟਾ ਮੈਨੀਪੂਲੇਸ਼ਨ ਫਰੀ ਕੰਟੈਂਟ ਰਹੇਗਾ, ਕਿ ਅਮਰੀਕਨ ਯੂਜ਼ਰਸ ਦੇ ਡੇਟਾ ਦੇ ਆਧਾਰ 'ਤੇ ਉਹਨਾਂ ਨੂੰ ਮੈਨੀਪੂਲੇਟ ਕਰਨ ਵਾਲਾ ਕੋਈ ਕੰਟੈਂਟ ਉਹਨਾਂ ਦੇ ਮੂਹਰੇ ਨਾ ਰੱਖਿਆ ਜਾਵੇ. ਜਿਹੜਾ US ਵੈਂਚਰ ਹੈ ਇਹਦੇ ਵਿੱਚ 7 ਬੋਰਡ ਮੈਂਬਰ ਹੋਣਗੇ, ਜਿਨ੍ਹਾਂ ਦੇ ਵਿੱਚੋਂ ਮੈਜੋਰਿਟੀ ਅਮਰੀਕਨ ਹੋਣਗੇ, ਅਤੇ ਜਿਹੜਾ ਅਮਰੀਕਨਾਂ ਦਾ ਡੇਟਾ ਹੋਏਗਾ ਉਹ ਵੀ ਅਮਰੀਕਾ ਦੇ ਵਿੱਚ ਹੀ ਓਰੇਕਲ ਵੱਲੋਂ ਚਲਾਏ ਜਾਣ ਵਾਲੇ ਸਿਸਟਮਸ ਦੇ ਉੱਪਰ ਰੱਖਿਆ ਜਾਏਗਾ. ਕੰਟੈਂਟ ਮੋਡਰੇਸ਼ਨ ਅਤੇ ਉਸ ਦੇ ਨਾਲ ਸੰਬੰਧਿਤ ਪੋਲਿਸੀਜ਼ ਵੀ, ਉਹਨਾਂ ਦੀ ਨਜ਼ਰਸਾਨੀ ਵੀ ਅਮਰੀਕਾ ਵੱਲੋਂ ਹੀ ਕੀਤੀ ਜਾਏਗੀ. ਸੋ ਇਹ ਟਿਕਟੋਕ ਦੀ ਡੀਲ ਨਾਲ ਰਿਲੇਟਡ ਕੁਝ ਪਹਿਲੂ ਨੇ, ਕੁਝ ਵੇਰਵੇ ਨੇ ਜਿਹੜੇ ਕਿ ਕੱਲ੍ਹ ਸਾਹਮਣੇ ਆਏ ਨੇ, ਅਤੇ 22 ਜਨਵਰੀ 2026 ਨੂੰ ਡੀਲ ਕਲੋਜ਼ ਹੋਣ ਦੇ ਆਸਾਰ ਹੈਗੇ ਨੇ. BC ਦੇ ਵਿੱਚ ਫਲੂ ਸੀਜ਼ਨ ਕਰਕੇ ਬੱਚੇ ਬੜੇ ਬਿਮਾਰ ਹੋ ਰਹੇ ਨੇ, ਜਿਸ ਕਰਕੇ ਐਮਰਜੈਂਸੀ ਵਾਰਡਸ ਦੇ ਵਿੱਚ ਬੱਚਿਆਂ ਦੀ ਵਿਜ਼ਿਟਸ ਵੀ ਵੱਧ ਰਹੀਆਂ ਨੇ. ਜਿਹੜੀਆਂ ਰਿਪੋਰਟਾਂ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੇ ਐਮਰਜੈਂਸੀ ਵਾਰਡਸ ਨੇ ਸੂਬੇ ਭਰ ਦੇ ਵਿੱਚ, ਉਹਦੇ 'ਚ ਰੈਸਪੀਰੇਟੋਰੀ ਪ੍ਰੋਬਲਮਸ ਕਰਕੇ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ. ਐਕਸਪਰਟਸ ਦਾ ਇਹ ਕਹਿਣਾ ਕਿ ਫਲੂ ਦਾ ਇੱਕ ਇਹ ਨਵਾਂ ਰੂਪ ਆ ਜਿਹੜਾ ਬੱਚਿਆਂ ਨੂੰ ਛੇਤੀ ਇੰਪੈਕਟ ਕਰਦਾ, ਬੱਚੇ ਉਹਦੀ ਲਪੇਟ ਦੇ ਵਿੱਚ ਛੇਤੀ ਆ ਜਾਂਦੇ ਨੇ. BC ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਦਾ ਡੇਟਾ ਇਹ ਕਹਿੰਦਾ ਕਿ ਦਸੰਬਰ ਦੇ ਪਹਿਲੇ ਹਫ਼ਤੇ ਹੋਸਪਿਟਲ ਪਹੁੰਚਣ ਵਾਲੇ ਕੁੱਲ ਬੱਚਿਆਂ 'ਚੋਂ 25% ਬੱਚੇ ਖੰਘ ਜਾਂ ਬੁਖਾਰ ਦੀ ਸ਼ਿਕਾਇਤ ਕਰਕੇ ਉੱਥੇ ਪਹੁੰਚੇ ਨੇ, ਅਤੇ ਦੂਜੇ ਹਫ਼ਤੇ ਵਿੱਚ ਜਿਹੜਾ ਅੰਕੜਾ ਸੀ ਦਸੰਬਰ ਦੇ ਸੈਕਿੰਡ ਵੀਕ ਦੇ ਵਿੱਚ, ਇਹ ਵੱਧ ਕੇ 29% ਹੋ ਗਿਆ ਸੀ. ਸੋ ਪਹਿਲੇ ਹਫ਼ਤੇ 'ਚ 25% ਬੱਚੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਕਰਾਏ ਗਏ ਉਹ ਖੰਘ ਜਾਂ ਬੁਖਾਰ ਦੀ ਸ਼ਿਕਾਇਤ ਉਹਨਾਂ ਨੂੰ ਸੀ, ਦੂਜੇ ਹਫ਼ਤੇ 'ਚ ਨੰਬਰ ਵੱਧ ਕੇ 29% ਹੋ ਗਿਆ. ਐਡਲਟਸ ਦੇ ਵਿੱਚ ਜਿਹੜਾ ਲੱਛਣ ਸੀ ਸਿਰਫ 9% ਮਰੀਜ਼ਾਂ ਦੇ ਵਿੱਚ ਹੀ ਦੇਖਿਆ ਗਿਆ. ਅਤੇ ਇਹ ਹੁਣ ਮਾਹਰਾਂ ਵੱਲੋਂ ਕਿਹਾ ਜਾ ਰਿਹਾ ਕਿ ਹਾਲਾਂਕਿ ਇਹ ਸਥਿਤੀ ਪਿਛਲੇ ਸਾਲ ਵਰਗੀ ਤਾਂ ਹੈਗੀ ਆ, ਪਰ ਬੱਚਿਆਂ 'ਚ ਬਿਮਾਰੀ ਦੇ ਤੇਜ਼ੀ ਨਾਲ ਜਿਹੜੇ ਵੱਧ ਰਹੇ ਸਿਮਟਮਸ ਨੇ ਇਹ ਚਿੰਤਾ ਦਾ ਵਿਸ਼ਾ ਨੇ. ਸੋ ਜਿਹੜੇ ਮਰੀਜ਼ ਨੇ ਉਹਨਾਂ ਦੇ ਟੈਸਟ ਦੇਖੋ ਸਾਰਿਆਂ ਦੇ ਭਾਵੇਂ ਕੀਤੇ ਨਹੀਂ ਜਾਂਦੇ, ਪਰ ਫਿਰ ਵੀ ਸੂਬੇ ਵਿੱਚ ਫਲੂ ਦੇ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ. ਇਸ ਲਈ ਤੁਸੀਂ ਇਹ ਹੁਣ ਹੋਲੀਡੇ ਸੀਜ਼ਨ ਦੌਰਾਨ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ, ਫਲੂ ਤੋਂ ਬਚ ਕੇ ਰਹੋ ਜਿੱਥੇ ਕਿਤੇ ਕਲੋਜ਼ਡ ਸਪੇਸ ਦੇ ਵਿੱਚ ਹੋ, ਜਾਂ ਜੇ ਤੁਹਾਨੂੰ ਲੱਗੇ ਵੀ ਤੁਹਾਨੂੰ ਕੋਈ ਚੈਸਟ ਕੰਜੈਸ਼ਨ ਜਾਂ ਫਲੂ ਵਰਗੇ ਸਿਮਟਮਸ ਹੋ ਰਹੇ ਨੇ, ਵੈਨ ਯੂ ਗੋ ਆਊਟ ਅਤੇ ਮਾਸਕ ਵਗੈਰਾ ਦੀ ਵਰਤੋਂ ਜ਼ਰੂਰ ਕੀਤੀ ਜਾਵੇ, ਬੱਚਿਆਂ ਨੂੰ ਇਹ ਬਹੁਤ ਇੰਪੈਕਟ ਕਰਦਾ ਪਿਆ, ਫਲੂ ਠੰਡ ਤੋਂ ਵੀ ਬਚ ਕੇ ਰਹੋ।